साहिब श्री गुरु ग्रंथ साहिब जी की पावन पवित्र हजूरी विच सुभायमान महान पवित्र स्थान गुरद्वारा दीवान स्थान मंजी साहिब हाल विखे बैठ के अते दूर नेड़े अपने घर गुरबाणी कीर्तन के राही परम पिता वाहिगुरु जी के प्यार में जुड़ बैठी गुरु सवारी सात संगत जी वाहिगुरु जी की बख्शिश हो ही है जिथे अमृत वेले सचखंड श्री दरबार साहब जी के दर्शन दीदार करन दा अमृत बाणी कीर्तन सवन करन दा सुभाग प्राप्त होया है उत्थे जो अमृत वेले सतगुरु जी ने पवित्र मुख वाक बख्शिश किया है उस दी विचार करन दे लई आप जी सवन करन दे लई गुरु हजूरी विच जुड़ बैठे हो। अज दा ये पावन मुख वाक पन्ने सतगुरु धन श्री गुरु अर्जन साहिब जी महाराज का बख्शिश किया होया तनासरी राग विचों आप जी सवन कर रहे सी। परमात्मा ने यह जो सृष्टि बनाई है बड़ी अद्भुत रचना है, इस धरती के ऊपर सब तो उत्तम बनाया इस मनुख को। मनुख के अंदर एक भुख रखी है, वह है अगे वधन दे लई उच्चे उठन दे लई कि जिंदगी च मैनू सारे सुख मिल जाण, सारा आनंद मिल जाए, मैं जिंदगी का राज मन के जावां। परमात्मा ने मनुख को बनाया, इस धरती का राजा ही है। भगत जी का एक बचन पढ़ते हैं ना कि नरपत एक सिरासन सोया, सुपने पया भिखारी, अछत राज बिछड़ दुख पाया, सो गत पई हमारी। असी इस धरती के राजे हाँ, सानू राज मानने लिए परमात्मा ने भेजे है, पर वो राज की है, वो राज मिल के नहीं सकता, इस गल की सूझ सानू नहीं है। असी अपनी मत अनुसार इस धरती के कुछ खिते ते अपने कब्जे में राज कहने, कुछ लोगों के उपर अपनी डांग सोटा चलाने अपना राज कहने, दुनिया की धन दौलत एकत्र कर लाने असी अपनी वडियाई गिणते हैं। जिन्ना असी अपने यतनों के नाल अपने मन की मत मगर लग के उच्चे उठन का यतन करते हैं जां सुखी होने का यतन करते हैं, उन्हां असी दुखी होंदे चले जाते हैं। दुख परमात्मा ने नहीं बनाए, कुदरत का एक सृष्टि का नियम है। जब भी तुम कानून के उल्ट चलोगे, नदी का बहा चल रहा है ना, नदी के अनुसार चलोगे नदी आपे तुम रोड़ी जाएगी, लेकिन जब नदी के प्रवाह के उल्ट चलोगे फिर वह तुम थकेगी, फिर तुम नदी नाल संघर्ष करोगे, तुम नदी दुखों का कारण नजर आएगी। इसे तरीके जिंदगी के अंदर जो असं रब्बी रजा न समझ लीए कि जो सब कुछ बनया है ये कोई एवें नहीं चल रहा, यह सब वाहेगुरु जी के हुक्म च किसी सिस्टम किसी रजा चल रहा है। गुरु रामदास जी महाराज जी बड़े प्यारे बचन आसा राग के शंतों च अपना कीर्तन च भी सवन करते हैं। आसा दी वाद का जब कीर्तन होंगे, तू हर तेरा सब को सब तुद उपाय राम राजे, किछ हाथ किसे दे किछ नहीं सब चल ही चलाए, जिन तू मिलें सो तुद मिलेगी हर मन पाए। सतगुरु जी कहते वाहेगुरु जी तुम हर किसी के हरि का अर्थ है हर किसी का हर थान पर हर वेले, वाहेगुरु जी तुम हर किसी के हो, सारे जीव थोड़े पैदा किए हुए ने, यह थोड़े हुक्म च ने, जिदा तुम चला तिवें ये जीव चलते हैं। जिन्हों वाहेगुरु जी ने अपने नाल मिलना होंगे उन्होंने गुरु की हजूरी च लै होंगे, नदर करे जे अपनी तो नदरी सतगुरु पाया, ये जीव बहुते जन्म भरमे तो सतगुरु शब्द सुना है। वाहेगुरु जी की बख्शिश होंगी है, गुरु की हजूरी च आ जाता है, गुरु राही मनुख परमात्मा के प्यार जुड़ जाता है। पर जब कोई मनुख अपने जतनों के राही रब्बी रजा में ना जानदा हो, असी जिस जगत में रह रहे हैं इतने का आप देखिए किसी भी संस्था में चलाने कोई सिस्टम होंगे, इन्नी ट्रैफिक चल रही है, हवाई ट्रैफिक चल रही है, वो कोई ट्रैफिक के रूल एंड रेगुलेशन होंगे ने, उन्हां अनुसार चलीए तो साडा सफर सुखदाई हो जाता है। जो असं उन्हां दी उलंघना करांगे फिर रस्ते च रुकावटां होणगियां, एक्सीडेंट होणगे। आपां देखदे हां मशीनरी का युग है, मशीनां दे विच कितनियां गरारियां होंदियां ने, उन्हां गरारियां दी इंजीनियर ने चाल नियत कीती होंदी है, जदों कोई वो गरारी ठीक चाल नाल चलती रहिंदी है मशीनरी वड्डी कार ठीक चलती रहिंदी है, पर जदों वो वध घट हुंदी है उदो आप भी टुटदी बाकी मशीनरी का नुकसान भी करती है। आकाश च आप कभी देखिए नज़र मारीए सुते पिया ना एक चंगियाड़ा जिहा धरती नूं डिग पए, बुजुर्ग क्या करते सन कि तारा टुट गया है। अज के विज्ञान में पुछिए तारा की चीज़ है, वो कहिंदे ये तारा साडी धरती वर्गी एक बहुत वड्डी धरती सी, ग्रह सी, पिंड सी, पर कुदरत ने यह जिन्हें पिंड ने सूरज है चंद्रमा है तारे ने इन्हों की कोई चाल नियत की है। जब ये अपनी चाल तो अगे पिछे होंगे ने वो पिंड वो धरतियां तबाह हो जाएं ने, यह अज भी साइंस की गल कहती है। बिल्कुल इस तरह परमात्मा ने सृष्टि बनाई है, इस सृष्टि का कोई निजम बनाया जिन्हों आप रजा कहने जिन्हों आप भाणा कहने। गुरु के बचन रोज पढ़ते हुक्मे अंदर सब को बाहर हुक्म ना खोए, गुरमत का जो मुख धुरा है वह है हुक्म रजाई चलना, नानक लिखिया नाल।
ਜਦੋਂ ਅਸੀਂ ਰਜ਼ਾ ਨੂੰ ਸਮਝ ਲਈਏ, ਉਹਦੀ ਰਜ਼ਾ ਅਨੁਸਾਰ ਜੀਵਨ ਬਤੀਤ ਕਰਾਂਗੇ, ਅਸੀਂ ਵਾਕਈ ਜ਼ਿੰਦਗੀ ਦਾ ਰਾਜ ਮਾਣ ਕੇ ਜਾਵਾਂਗੇ, ਜ਼ਿੰਦਗੀ ਦਾ ਆਨੰਦ ਮਾਣ ਕੇ ਜਾਵਾਂਗੇ। ਹਰ ਮਨੁੱਖ ਸੋਭਾ ਚਾਹੁੰਦਾ ਹੈ, ਵਡਿਆਈ ਚਾਹੁੰਦਾ ਹੈ, ਆਪਣੇ ਇਸ ਦੁਨੀਆਂ ਨੂੰ ਆਉਣ ਵਾਲੀ ਦੁਨੀਆਂ ਨੂੰ ਸੁਧਾਰਨਾ ਚਾਹੁੰਦਾ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਬੰਦੇ ਆ, ਜੇ ਤੂੰ ਆਪਣੀ ਹਾਲਤ ਪਲਤ ਨੂੰ ਸੁਧਾਰਨਾ ਚਾਹੁੰਦਾ, ਫਿਰ ਗੁਰੂ ਕੇ ਸ਼ਬਦ ਦੇ ਰਾਹੀਂ ਰੱਬ ਦੀ ਰਜ਼ਾ ਚ ਆ ਜਾ, ਰੱਬ ਦੇ ਪਾਣੀ ਚ ਆ ਜਾ, ਰੱਬ ਦੀ ਕਿਰਪਾ ਸਦਕਾ ਹੀ ਤੂੰ ਉਹਦੇ ਪਿਆਰ ਜੁੜ ਸਕਦੇ। ਅਸੀਂ ਜਦੋਂ ਗੁਰਬਾਣੀ ਆਰੰਭ ਕਰਦੇ ਸੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਪਾਠ ਸ਼ੁਰੂ ਕਰਦੇ ਹਾਂ, ਆਪਣਾ ਨਿਤਨੇਮ ਸ਼ੁਰੂ ਕਰਦੇ ਹਾਂ, ਸ੍ਰੀ ਜਪਜੀ ਸਾਹਿਬ ਸ਼ੁਰੂ ਕਰਦੇ ਹਾਂ, ਗੁਰੂ ਸਾਹਿਬ ਜੀ ਨੇ ਪਰਮਾਤਮਾ ਦਾ ਸਰੂਪ ਬੜਾ ਸੁੰਦਰ ਵਰਣਨ ਕੀਤਾ। ਅੱਜ ਤੱਕ ਕੋਈ ਪਰਮਾਤਮਾ ਦੀ ਤਸਵੀਰ ਨਹੀਂ ਬਣਾ ਸਕਿਆ, ਨਾ ਤੁਹਾਨੂੰ ਕਿਤੇ ਤਸਵੀਰ ਮਿਲੇਗੀ। ਪਰ ਜੇ ਪਰਮਾਤਮਾ ਦਾ ਸਰੂਪ ਦੇਖਣਾ, ਸ਼ਬਦ ਚਿੱਤਰ ਦੇਖਣਾ, ਤੇ ਮੂਲ ਮੰਤਰ ਬੜੇ ਪਿਆਰ ਨਾਲ, ਬੜੇ ਧਿਆਨ ਨਾਲ ਸੁਰਤ ਜੋੜ ਕੇ ਪੜਿਆ ਕਰੋ ਕਿ ਪਰਮਾਤਮਾ ਹੈ ਕਿਹੋ ਜਿਹਾ, ਉਹਦਾ ਸਰੂਪ ਕੀ ਹੈ। ਸਾਰੇ ਦੁਨੀਆਂ ਦੇ ਧਰਮ ਗ੍ਰੰਥ ਪੜ੍ਹ ਕੇ ਦੇਖ ਲਓ, ਸਭ ਤੋਂ ਸੁੰਦਰ ਸ਼ਬਦ ਚਿੱਤਰ ਜਿਹੜਾ ਪਰਮਾਤਮਾ ਦਾ, ਵਾਹਿਗੁਰੂ ਜੀ ਦਾ, ਉਹ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਉਹ ਜਦੋਂ ਅਸੀਂ ਪਰਮਾਤਮਾ ਦੇ ਉਸ ਸ਼ਬਦ ਚਿੱਤਰ ਦੇ ਵਿਚਾਰ ਕਰਦੇ ਹਾਂ ਕਿ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ, ਇਹਦੇ ਅੱਗੇ ਗੁਰ ਪ੍ਰਸਾਦ, ਅਜਿਹਾ ਪਰਮਾਤਮਾ ਮਿਲਦਾ ਗੁਰੂ ਦੀ ਬਖਸ਼ਿਸ਼ ਸਦਕਾ। ਕਰਮ ਕਰਨਾ, ਪਰ ਬਖਸ਼ਿਸ਼ ਤੋਂ ਬਿਨਾਂ ਅਸੀਂ ਉਹਦੇ ਵਿੱਚ ਲਿਵਲੀਨ ਨਹੀਂ ਹੋ ਸਕਦੇ, ਉਹਦੀ ਰਹਿਮਤ ਤੋਂ ਬਿਨਾਂ ਅਸੀਂ ਉਹਦੀ ਕਿਰਪਾ ਦੇ ਪਾਤਰ ਨਹੀਂ ਬਣ ਸਕਦੇ। ਜਪਜੀ ਸਾਹਿਬ ਪੜ੍ਹਦਿਆਂ ਜਿੱਥੇ ਸਤਿਗੁਰੂ ਜੀ ਨੇ ਖੰਡਾਂ ਦੀ ਗੱਲ ਕੀਤੀ, ਧਰਮ ਖੰਡ ਦਾ ਜ਼ਿਕਰ ਹੈ, ਗਿਆਨ ਖੰਡ ਦਾ ਜ਼ਿਕਰ ਹੈ, ਸ਼ਰਮ ਖੰਡ ਦਾ ਜ਼ਿਕਰ ਹੈ, ਫਿਰ ਸਤਿਗੁਰੂ ਜੀ ਨੇ ਕਰਮ ਖੰਡ ਦੀ ਗੱਲ ਕੀਤੀ। ਕਰਮ ਦਾ ਅਰਥ ਹੈ ਬਖਸ਼ਿਸ਼। ਜਦੋਂ ਅਸੀਂ ਕੇਵਲ ਆਪਣੀਆਂ ਸਿਆਣਪਾਂ ਦੇ ਨਾਲ ਅੱਗੇ ਵਧਣ ਦਾ ਯਤਨ ਕਰਾਂਗੇ, ਉਦੋਂ ਅਸੀਂ ਸੋਚਾਂਗੇ ਸਾਡੇ ਵੱਡੇ ਹੋ ਰਹੇ ਹਾਂ, ਪਰ ਉਹਨੇ ਅਸੀਂ ਨੀਵੇਂ ਹੁੰਦੇ ਚਲੇ ਜਾਂਦੇ ਹਾਂ। ਅਸੀਂ ਸੋਚਾਂਗੇ ਅਸੀਂ ਬੜੇ ਵੱਡੇ ਮਹਾਨ ਬਣਦੇ ਜਾਂਦੇ ਹਾਂ, ਉਹਨੇ ਅਸੀਂ ਨਿੱਕੇ ਹੁੰਦੇ ਜਾਵਾਂਗੇ। ਅੱਜ ਦੇ ਮਨੁੱਖ ਦਾ ਹਾਲ ਦੇਖੋ ਨਾ, ਮਨੁੱਖ ਸੋਚਦੇ ਕਿ ਬਹੁਤ ਤਰੱਕੀ ਕਰ ਲਈ ਹੈ, ਦਿਸਦੇ ਅਸੀਂ ਸੋਚਦਾ ਕਿ ਵੱਡੀਆਂ ਬਿਲਡਿੰਗਾਂ ਬਣਾਉਣਾ ਤਰੱਕੀ ਹੈ, ਚੌੜੀਆਂ ਸੜਕਾਂ ਬਣਾਉਣਾ ਤਰੱਕੀ ਹੈ, ਬੰਦਾ ਜੀ ਸਪੇਸ 'ਤੇ ਚਲ ਗਿਆ, ਇਹ ਤਰੱਕੀ ਹੈ। ਦਰਅਸਲ ਨਹੀਂ, ਜਿੰਨੀਆਂ ਮਨੁੱਖ ਨੇ ਵੱਡੀਆਂ ਬਿਲਡਿੰਗਾਂ ਬਣਾਈਆਂ, ਉਹਨੇ ਮਨੁੱਖ ਦੇ ਇਰਾਦੇ ਨੀਵੇਂ ਹੁੰਦੇ ਜਾਂਦੇ ਨੇ। ਜਿੰਨੀਆਂ ਮਨੁੱਖ ਨੇ ਸੜਕਾਂ ਸੌੜੀਆਂ ਬਣਾ ਲਈਆਂ, ਉਨੀਆਂ ਨੀਤਾਂ ਮਨੁੱਖ ਦੀਆਂ ਸੌੜੀਆਂ ਹੁੰਦੀਆਂ ਜਾਂਦੀਆਂ ਨੇ। ਅੱਜ ਦਾ ਮਨੁੱਖ ਕਹਿੰਦਾ ਜਿਵੇਂ ਸਪੇਸ ਚਲਿਆ ਗਿਆ, ਚੰਦਰਮਾ 'ਤੇ ਚਲਿਆ ਗਿਆ, ਗੁਆਂਢੀਆਂ ਦਾ ਪਤਾ ਨਹੀਂ ਉੱਥੇ ਕੀ ਹੋ ਰਿਹਾ, ਅਤੇ ਚੰਦਰਮਾ 'ਤੇ ਜਾਣ ਦਾ ਕੀ ਅਰਥ ਹੋਇਆ। ਸਾਡੇ ਗੁਆਂਢ ਬੰਦਾ ਮਰ ਜਾਏ, ਬਿਮਾਰ ਪਏ, ਸਾਨੂੰ ਪਤਾ ਹੀ ਨਹੀਂ ਹੈ। ਇਹਦਾ ਮਤਲਬ ਕਿ ਜਿੰਨਾ ਮਨੁੱਖ ਸੋਚਦਾ ਕਿ ਮੈਂ ਵੱਡਾ ਹੋ ਰਹੇ ਹਾਂ, ਤਰੱਕੀ ਕਰ ਰਹੇ ਹਾਂ, ਮਹਾਨ ਬਣੇ ਹਾਂ, ਉਹਨਾਂ ਮਨੁੱਖ ਨੀਵਾਂ ਹੋ ਰਿਹਾ। ਤੁਸੀਂ ਇਮਾਨਦਾਰੀ ਨਾਲ ਦੇਖੋ, ਅੱਜ ਤੋਂ ਪਹਿਲਾਂ ਜਦੋਂ ਇੰਨੀਆਂ ਸੁੱਖ ਸਹੂਲਤਾਂ ਨਹੀਂ ਸਨ, ਸਾਡਾ ਸਮਾਜਿਕ ਪਿਆਰ ਕਿੰਨਾ ਸੀ, ਆਪਸੀ ਭਾਈਚਾਰਕ ਸਾਂਝ ਕਿੰਨੀ ਸੀ, ਪਰਿਵਾਰਕ ਤੌਰ 'ਤੇ ਆਪਾਂ ਕਿੰਨੇ ਖੁਸ਼ਹਾਲ ਸਾਂ। ਅੱਜ ਜਿਸ ਦੌਰ ਨੂੰ ਅਸੀਂ ਕਹਿੰਦੇ ਜੀ ਤਰੱਕੀ ਦਾ ਯੁੱਗ ਹੈ, 21ਵੀਂ ਸਦੀ ਹੈ, ਅੱਜ ਦੇ ਦੌਰ 'ਚ ਦੇਖੋ ਨਾ, ਗੁਆਂਢੀ ਦੀ ਬਿਮਾਰ ਦੀ ਖਬਰ ਲੈਣ ਨਹੀਂ ਜਾ ਸਕਦਾ, ਗੁਆਂਢ ਬੰਦਾ ਮਰਿਆ ਪਿਆ ਹੁੰਦਾ, ਸਾਨੂੰ ਉਹਦਾ ਪਤਾ ਹੀ ਨਹੀਂ, ਇਹ ਤਰੱਕੀ ਹੈ ਕੋਈ? ਪਰਿਵਾਰ ਟੁੱਟ ਗਏ ਨੇ, ਸਮਾਜ ਸਾਡਾ ਟੁੱਟ ਰਿਹਾ, ਧਰਮ ਦੇ ਨਾਂ 'ਤੇ ਲੜਾਈਆਂ ਹੋ ਰਹੀਆਂ ਨੇ, ਅਸੀਂ ਕਹਿੰਦੇ ਜੀ ਬੜੀ ਤਰੱਕੀ ਕਰ ਲਈ ਆਪਾਂ। ਦਰਅਸਲ ਇੱਕ ਭਰਮ ਹੈ, ਇਹ ਤਰੱਕੀ ਨਹੀਂ ਹੈ, ਅਸੀਂ ਨਿਮਾਣ ਵੱਲ ਨੂੰ ਜਾ ਰਹੇ ਹਾਂ। ਜਦੋਂ ਅਸੀਂ ਪ੍ਰਕਿਰਤੀ ਦੇ ਕਾਨੂੰਨਾਂ ਦੇ ਉਲਟ ਚੱਲਾਂਗੇ, ਜਦੋਂ ਅਸੀਂ ਕੁਦਰਤ ਦੀ ਰਜ਼ਾ ਤੋਂ ਉਲਟ ਚੱਲਾਂਗੇ, ਉਦੋਂ ਅਸੀਂ ਨੀਵੇਂ ਡਿੱਗਦੇ ਜਾਵਾਂਗੇ। ਜ਼ਿੰਦਗੀ 'ਚ ਉੱਚੇ ਉੱਠਣ ਦਾ, ਜ਼ਿੰਦਗੀ ਦੇ ਰਾਜ ਭਾਗ ਮੰਨਣ ਦਾ ਜੋ ਰਾਜ ਹੈ, ਉਹ ਹੈ ਰੱਬ ਦੀ ਰਜ਼ਾ ਵਿੱਚ ਚੱਲਣਾ, ਰੱਬ ਦੇ ਭਾਣੇ ਚੱਲਣਾ। ਹੁਣ ਰੱਬ ਦੀ ਰਜ਼ਾ ਦਾ ਕਿਵੇਂ ਪਤਾ ਚੱਲੇ? ਆਪਾਂ ਜਿੰਨੇ ਵੀ ਕੰਮ ਕਰਦੇ ਹਾਂ ਨਾ, ਵੱਡੇ ਵੱਡੇ ਕੰਮ, ਜਦੋਂ ਸਭ ਤੋਂ ਪਹਿਲਾਂ ਰੇਲ ਦਾ ਇੰਜਣ ਬਣਿਆ, ਜਾਰ ਸਰਪੰਸਨ ਨੇ ਆਪਣੇ ਘਰ 'ਚ ਇੱਕ ਤਜਰਬਾ ਕੀਤਾ, ਟੇਬਲ 'ਤੇ ਤਜਰਬਾ ਕੀਤਾ, ਉਸ ਤਜਰਬੇ ਤੋਂ ਬਾਅਦ ਕਿੱਡਾ ਵੱਡਾ ਇੱਕ ਇੰਜਣ ਬਣ ਗਿਆ। ਵੱਡੇ ਵੱਡੇ ਹਵਾਈ ਜਹਾਜ਼ ਜਿਹੜੇ ਨੇ, ਇੱਕ ਪਹਿਲੇ ਦਿਨ ਆਕਾਸ਼ 'ਚ ਉਡਾਣ ਨਹੀਂ ਭਰ ਲੈਂਦੇ, ਛੋਟੇ ਮਾਡਲ ਬਣਦੇ ਨੇ, ਬਣਦਿਆਂ ਬਣਦਿਆਂ ਏਡੇ ਏਡੇ ਵੱਡੇ ਜਹਾਜ਼ ਬਣੇ ਨੇ। ਰੱਬ ਦੀ ਰਜ਼ਾ ਨੂੰ ਸਮਝਣਾ, ਰੱਬ ਦੇ ਭਾਣੇ ਨੂੰ ਸਮਝਣਾ, ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਗੁਰੂ ਕੀ ਰਜ਼ਾ 'ਚ ਆਉਣਾ ਪੈਂਦਾ। ਜਿਹਨੂੰ ਗੁਰੂ ਕੀ ਰਜ਼ਾ ਦਾ ਪਤਾ ਲੱਗ ਗਿਆ, ਉਹ ਰੱਬ ਦੀ ਰਜ਼ਾ ਦੇ ਆਨੰਦ ਨੂੰ ਮਾਣ ਲਏਗਾ, ਉਹ ਸਹਿਜੇ ਰੱਬ ਵਿੱਚ ਲਿਵਲੀਨ ਹੋ ਜਾਏਗਾ, ਉਹ ਜ਼ਿੰਦਗੀ ਦਾ ਰਾਜ ਮੰਨ ਕੇ ਜਾਏਗਾ, ਆਨੰਦ ਮੰਨ ਕੇ ਜਾਏਗਾ। ਸਤਿਗੁਰੂ ਜੀ ਕਹਿੰਦੇ, ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ, ਉਹ ਸਭ ਕੁਝ ਤੁਹਾਡਾ ਹੈ, ਕਿਸੇ ਦੇ ਹੱਥ 'ਚ ਕੁਝ ਨਹੀਂ, ਕਿਸੇ ਹਾਰ ਕਿਸੇ ਦੇ ਕਿਸ ਨਹੀਂ, ਸਭ ਚੱਲੇ ਚਲਾਏ। ਦੇਖੋ, ਭਾਵੇਂ ਰਜ਼ਾ ਨੂੰ ਮੰਨ ਲਈਏ ਜਾਂ ਨਾ ਮੰਨੀਏ, ਵਰਤਣਾ ਵਾਹਿਗੁਰੂ ਜੀ ਦਾ ਭਾਣਾ ਹੀ ਹੈ, ਆਪਣਾ ਕੀਤਾ ਕਿਸ ਨਾ ਹੋਵੇ, ਜੋ ਹਰ ਪਾਵੇ ਤੂੰ ਰੱਖੀਏ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਮੁੱਖ ਵਾਕ ਰਾਹੀਂ ਮਨ ਨੂੰ ਮਿੱਤਰ ਕਹਿ ਕੇ ਪਿਆਰ ਦੇ ਨਾਲ ਸੰਬੋਧਨ ਕਰਦੇ ਹਾਂ, ਗੁਰੂ ਕੀ ਮੱਤ ਰਾਹੀਂ ਆਪਣੇ ਨਿਜ ਘਰ 'ਚ ਨਿਵਲੀਨ ਹੋ ਕੇ, ਰੱਬ ਦੀ ਰਜ਼ਾ 'ਚ ਜੁੜ ਕੇ, ਜ਼ਿੰਦਗੀ ਦਾ ਰਾਜ ਸੁੱਖ ਮੰਨਣ ਦੀ ਜੋ ਪ੍ਰੇਰਣਾ ਦੇ ਰਹੇ ਨੇ, ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਅੰਮ੍ਰਿਤ ਬਚਨਾਂ ਦੇ ਵਿਚਾਰ ਸਾਂਝੇ ਕਰੀਏ। ਮਨ ਕਰਕੇ ਗੁਰੂ ਚਰਨਾਂ ਨਾਲ ਜੁੜਦੇ ਹਾਂ ਸੁਰਤ ਨੂੰ ਇਕਾਗਰ ਕਰਨ ਦੇ ਲਈ, ਗੁਰੂ ਚਰਨਾਂ ਦਾ ਧਿਆਨ ਧਰਦੇ ਹਾਂ, ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਵੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਧਨਾਸੁਰੀ ਮਹੱਲਾ
ਜੀ ਦੇ ਇਹ ਪਾਵਨ ਬਚਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 678 ਤੇ ਧਨਾਸਰੀ ਰਾਗ ਵਿੱਚ ਅੰਕਿਤ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਇਹ ਅੰਮ੍ਰਿਤ ਬਚਨ ਹਨ। ਗੁਰਦੇਵ ਮਨ ਨੂੰ ਜਿੰਦ ਨੂੰ ਸੰਬੋਧਨ ਕਰਕੇ ਇਹ ਗੱਲ ਕਹਿੰਦੇ ਨੇ ਕਿ ਇਹ ਜਿੰਦੇ ਜਿਸ ਪਰਮਾਤਮਾ ਨੇ ਤੈਨੂੰ ਇਸ ਧਰਤੀ 'ਤੇ ਭੇਜੇ ਹੈ, ਅਸੀਂ ਰੱਬ ਦੇ ਭੇਜੇ ਇੱਥੇ ਆਏ ਹਨ। ਮਨੁੱਖ ਕੋਲ ਧੰਨ ਆ ਜਾਏ, ਗੁਰੂਤਬਾ ਆ ਜਾਏ, ਮਨੁੱਖ ਬੜਾ ਹੰਕਾਰ ਚ ਫੂਕਾ ਮਾਰਦਾ। ਮਨੁੱਖ ਨੇ ਕਦੇ ਬੈਠ ਕੇ ਸੋਚਿਆ ਹੈ ਕਿ ਮੈਨੂੰ ਇਸ ਧਰਤੀ 'ਤੇ ਆਉਣ 'ਚ ਮੇਰੀ ਕੀ ਸਿਆਣਪ ਹੈ, ਮੇਰੀ ਕੀ ਚਤਰਾਈ ਹੈ, ਇੰਨੀ ਸੋਹਣੀ ਜ਼ਿੰਦਗੀ ਮਿਲੀ ਹੈ, ਇੰਨੇ ਸੁੰਦਰ ਸਰੀਰ ਮਿਲੇ ਹੈ, ਸਰੂਪ ਮਿਲੇ ਹੈ, ਬੇਅੰਤ ਸਹੂਲਤਾਂ ਮਿਲੀਆਂ ਨੇ, ਉਹਦੇ 'ਚ ਮੇਰੀ ਕੀ ਚਤਰਾਈ ਹੈ। ਜੇ ਸੁੰਦਰਤਾ ਇਹ ਰੱਬ ਦੀ ਦਿੱਤੀ ਹੈ, ਜੇ ਸਿਆਣਪ ਹੈ ਉਹ ਰੱਬ ਦੀ ਦਿੱਤੀ ਹੋਈ ਹੈ, ਇਹ ਧਰਤੀ ਰੱਬ ਦੀ, ਪੌਣ ਪਾਣੀ ਰੱਬ ਦਾ ਬਣਾਇਆ, ਮੇਰਾ ਤਾਂ ਕੁਝ ਨਹੀਂ ਹੈ। ਇਹ ਤਾਂ ਵਾਹਿਗੁਰੂ ਜੀ ਨੇ ਮੈਨੂੰ ਇੱਕ ਮੌਕਾ ਦਿੱਤਾ ਇਸ ਧਰਤੀ 'ਤੇ ਆਨੰਦ ਮਾਣਨ ਦਾ। ਪਰ ਮਨੁੱਖ ਦੇ ਮੰਦ ਭਾਗ ਨੇ, ਉਹ ਆਪ ਵੀ ਆਨੰਦ ਨਹੀਂ ਮਾਣਦਾ ਅਤੇ ਲੋਕਾਂ ਦੇ ਆਨੰਦ ਨੂੰ ਬਰਬਾਦ ਕਰੀ ਚਲਿਆ ਜਾਂਦਾ। ਗੁਰਦੇਵ ਕਹਿੰਦੇ ਵੀ ਜਿਸ ਪਰਮਾਤਮਾ ਨੇ ਤੈਨੂੰ ਧਰਤੀ 'ਤੇ ਭੇਜਿਆ ਹੈ, ਉਹ ਆਪ ਹੀ ਪ੍ਰੇਰਨਾ ਕਰਕੇ ਤੈਨੂੰ ਆਪਣੇ ਘਰ 'ਚ ਬੁਲਾ ਰਿਹਾ, ਆਪਣੇ ਮਨ ਬੁਲਾ ਰਿਹਾ। ਦੇਖੋ, ਪਰਮਾਤਮਾ ਚਾਹੁੰਦਾ ਹਰ ਮਨੁੱਖ ਉਹਦੇ 'ਚ ਲਿਵਲੀਨ ਹੋਏ। ਇੱਕ ਮਾਂ ਪਿਓ ਹੁੰਦਾ ਨਾ, ਅਤੇ ਮਾਂ ਪਿਓ ਵੀ ਤਾਂ ਇਹ ਹੁੰਦੀ ਉਹਦੇ ਸਾਰੇ ਬੱਚੇ ਲਾਇਕ ਬਣਨ, ਉੱਚੇ ਉੱਠਣ, ਚੰਗੇ ਹੋਣ। ਕੋਈ ਮਾਂ ਪਿਓ ਚਾਹੁੰਦਾ ਕਿ ਉਹਦਾ ਬੱਚਾ ਇੱਕ ਨਲਾਇਕ ਹੋਏ ਅਤੇ ਬਹੁਤ ਚੰਗੇ ਹੋਣ? ਕੋਈ ਨਹੀਂ ਚਾਹੁੰਦਾ। ਉਸਤਾਦ ਚਾਹੁੰਦੇ ਕਿ ਉਹਦੇ ਸਾਰੇ ਸਟੂਡੈਂਟ ਚੰਗੇ ਇੰਟੈਲੀਜੈਂਟ ਹੋਣ, ਚੰਗੇ ਨੰਬਰਾਂ 'ਚ ਪਾਸ ਹੋਣ। ਕਦੀ ਨਹੀਂ ਚਾਹੁੰਦਾ ਕਿ ਕੁਝ ਪਾਸ ਹੋ ਜਾਣ, ਕੁਝ ਫੇਲ ਹੋ ਜਾਣ। ਕੋਈ ਚਾਹੁੰਦਾ ਟੀਚਰ ਇੱਦਾਂ? ਜ਼ਿਮੀਂਦਾਰ ਫਸਲ ਬੀਜਦਾ, ਫਸਲ ਬੀਜ ਕੇ ਜ਼ਿਮੀਂਦਾਰ ਚਾਹੁੰਦਾ ਕਿ ਹਰ ਬੂਟੇ ਨੂੰ ਵਧੀਆ ਫਲ ਲੱਗੇ। ਉਹ ਕਦੀ ਚਾਹੁੰਦਾ ਕਿ ਕੋਈ ਬੂਟਾ ਉਹਦਾ ਮਾੜਾ ਹੋਵੇ? ਕਦੀ ਨਹੀਂ ਚਾਹੁੰਦਾ। ਪਰਮਾਤਮਾ ਚਾਹੁੰਦਾ ਹਰ ਮਨੁੱਖ ਜ਼ਿੰਦਗੀ ਦਾ ਆਨੰਦ ਮਾਣ ਕੇ ਜਾਏ। ਇਹ ਜ਼ਿੰਦਗੀ ਆਨੰਦ ਮਾਣਨ ਦੇ ਲਈ ਹੈ, ਅੱਗੇ ਵਧਣ ਦੇ ਲਈ ਹੈ। ਇਹ ਜ਼ਿੰਦਗੀ ਕੋ ਖਾ ਪੀ ਕੇ ਜ਼ਿੰਦਗੀ ਬਤੀਤ ਕਰਕੇ ਇੱਥੋਂ ਚਲੇ ਜਾਣ ਦੇ ਨਹੀਂ ਹੈ। ਅਗਾਹਾਂ ਕੋ ਤਰਾਂਗ ਪਿਛਾਹੋਂ ਫੇਰਨਾ ਮੋਹ ਬੜਾ, ਨਾਨਕ ਸਿਜ ਅਜਿਹਾ ਵਾਰ ਬੋੜ ਨਾ ਹੋਵੇ ਜਨਮੜਾ। ਗੁਰਬਾਣੀ ਕਹਿੰਦੀ ਬੰਦਿਆ ਅੱਗੇ ਵਧ, ਅਸੀਂ ਅੱਗੇ ਵਧਣ ਲਈ ਆਏ ਹਾਂ, ਉੱਚੇ ਉੱਠਣ ਲਈ ਆਏ ਹਾਂ, ਉੱਚੇ ਉੱਠਣ ਦਰ ਅਸੀਂ ਰੱਬ ਬਣ ਲਈ ਆਏ। ਗੋਬਿੰਦ ਮਿਲਣ ਕੀ ਇਹ ਤੇਰੀ ਬਈ ਆ, ਗੋਬਿੰਦ ਨੂੰ ਮਿਲਣ ਲਈ ਆਏ ਹਾਂ। ਅਸੀਂ ਧਨਵਾਨ ਬਣਨ ਲਈ ਨਹੀਂ ਆਏ, ਅਸੀਂ ਕੋਈ ਦੁਨਿਆਵੀ ਮੱਲਾਂ ਮਾਰਨ ਦੇ ਨਹੀਂ ਆਏ। ਬੜੇ ਆਏ ਨੇ ਜਿਹੜੇ ਕਹਿੰਦੇ ਸੀ ਧਨਵਾਨ ਸਾਂ, ਸਾਡੇ ਰਾਜ ਭਾਗ ਨੇ ਧਰਤੀ 'ਤੇ ਲੱਭਦੇ ਨਹੀਂ। ਅੱਜ ਅਸੀਂ ਆਏ ਸਾਂ ਰੱਬ ਬਣਨ ਦੇ ਲਈ, ਰੱਬ ਵਿੱਚ ਲਿਵਲੀਨ ਹੋਣ ਦੇ ਲਈ। ਭੁੱਖ ਸਾਡੇ ਅੰਦਰ ਪਰਮਾਤਮਾ ਨੇ ਰੱਖੀ ਹੈ। ਗੁਰਦੇਵ ਕਹਿੰਦੇ ਇਹ ਅੱਗੇ ਵਧਣ ਦੀ ਪ੍ਰੇਰਨਾ ਰੱਬ ਵੱਲੋਂ ਹੀ ਹੈ, ਅਤੇ ਮਨਾਂ ਤੋਂ ਗੁਰੂ ਕੇ ਉਪਦੇਸ਼ ਰਾਹੀਂ ਰੱਬ ਵੱਲ ਜੇ ਵੱਧ ਰਹੇ ਹਾਂ ਨਾ, ਤਾਂ ਜਿਸ ਰੱਬ ਨੇ ਤੈਨੂੰ ਇਸ ਧਰਤੀ 'ਤੇ ਭੇਜਿਆ, ਉਹਦੀ ਪ੍ਰੇਰਨਾ ਨਾਲ ਹੀ ਉਹ ਹੀ ਤੈਨੂੰ ਬੁਲਾ ਰਿਹਾ ਆਪਣੇ ਵੱਲ। ਸੁੱਖ ਸਹਿਜ ਸਿੱਧੀ ਕਰ ਆਓ, ਕਿ ਤੂੰ ਸਹਿਜ ਦਰਥ ਹੁੰਦਾ ਆਤਮਕ ਅਡੋਲਤਾ। ਆਤਮਕ ਅਡੋਲਤਾ ਦੇ ਰਾਹੀਂ ਤੂੰ ਆਪਣੇ ਘਰ ਵਿੱਚ ਆ ਜਾ, ਨਿੱਜ ਘਰ 'ਚ ਸਵੈ ਸਰੂਪ ਵਿੱਚ ਟਿਕ ਜਾ, ਇੱਥੇ ਸੁੱਖ ਮਾਣ, ਸੁੱਖ ਸਹਿਜ ਇੱਥੇ ਜ਼ਿੰਦਗੀ ਬਤੀਤ ਕਰ। ਵੇਖੋ, ਦੁਨਿਆਵੀ ਸਰੀਰਕ ਤੌਰ 'ਤੇ ਅਸੀਂ ਘਰ 'ਚ ਨਾ ਰਹੀਏ, ਕਿੰਨਾ ਬੰਦਾ ਪਰੇਸ਼ਾਨ ਹੁੰਦਾ ਬੇਘਰਾ ਹੋਵੇ, ਉਹਦੇ ਕੋਲ ਘਰ ਨਾ ਹੋਵੇ ਰਹਿਣ ਲਈ, ਕਿੰਨਾ ਪਰੇਸ਼ਾਨ ਹੁੰਦਾ ਹੈ। ਜੇ ਸਰੀਰ ਕੋਲ ਘਰ ਨਾ ਹੋਵੇ, ਪਰੇਸ਼ਾਨ ਹੁੰਦਾ ਸਰੀਰ ਗਰਮੀ ਵਿੱਚ, ਠੰਡ 'ਚ, ਵਰਖਾ 'ਚ, ਅਤੇ ਜੇ ਮਨ ਕੋਲ ਹੀ ਘਰ ਨਾ ਹੋਵੇ। ਹੁਣ ਮਨ ਆਪਣੇ ਘਰ ਤੋਂ ਬਾਹਰ ਭੱਜ ਕੇ ਫੇਰ ਰਾਜਾ ਬਣਨਾ ਚਾਹੁੰਦਾ, ਮਨ ਆਪਣੇ ਘਰ ਤੋਂ ਬਾਹਰ ਭੱਜ ਕੇ ਫੇਰ ਸੁੱਖ ਮੰਗਣਾ ਚਾਹੁੰਦਾ। ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਬੜਾ ਪਿਆਰਾ ਬਚਨ ਮਾਨਯੋਗ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤਾ। ਜਦੋਂ ਖੰਡੂਰ ਸਾਹਿਬ ਸੇਵਾ ਕਰਦੇ ਸਨ, ਅੰਮ੍ਰਿਤ ਵੇਲੇ ਸਤਿਗੁਰੂ ਜੀ ਨੂੰ ਜਲ ਲੈ ਕੇ ਆਇਆ ਕਰਦੇ ਸਨ। ਇੱਕਦਮ ਤੜਕਸਰ ਜਲ ਲੈ ਕੇ ਆ ਰਹੇ ਨੇ, ਕਿਲੇ ਨੂੰ ਠੇਡਾ ਲਗਾ, ਡਿੱਗ ਪਏ। ਵਰਖਾ ਦੀ ਰੁੱਤ ਹੈ, ਸਰਦੀ ਦੀ ਰੁੱਤ ਹੈ, ਖਰਾਬ ਹੋਇਆ। ਮੇਰੇ ਤੇਰੇ ਗੁਆਂਢੀ ਸਨ, ਜੁਲਾਇਆਂ ਦਾ ਘਰ ਸੀ, ਆਪਸ ਵਿੱਚ ਪਤੀ ਪਤਨੀ ਚਰਚਾ ਕਰਦੇ, ਖੜਾ ਕਰਦਾ ਹੋਇਆ। ਉਹ ਬੀਬੀ ਕਹਿਣਗੇ ਹੋਏਗਾ ਮੇਰੀ ਉਹਨੇ ਥਾਵਾਂ, ਨਾ ਦਿਨੇ ਚੈਨ ਨਾ ਰਾਤ ਚੈਨ। ਇਹ ਗੱਲ ਸਤਿਗੁਰੂ ਜੀ ਦੇ ਕੰਨੀ ਪੈ ਗਈ। ਬਾਬਾ ਅਮਰਦਾਸ ਜੀ ਕਹਿੰਦੇ ਕਿ ਕਮਲੀਆ ਗੁਰੂ ਨਿਥਾਨਾ ਨਹੀਂ ਹੈ, ਉਹ ਤਾਂ ਗੁਰੂ ਘਰ ਸੇਵਾ ਕਰ ਰਹੇ ਹੈ, ਉਹਨੂੰ ਗੁਰੂ ਮਿਲ ਗਏ। ਇਤਿਹਾਸ ਕਹਿੰਦਾ ਬੀਬੀ ਆਪਣੀ ਸੁੱਧ ਬੁੱਧ ਗਵਾ ਬੈਠੀ, ਗੁਰੂ ਸਾਹਿਬ ਜੀ ਨੂੰ ਪਤਾ ਲੱਗਾ, ਗੁਰੂ ਸਾਹਿਬ ਜੀ ਨੇ ਬੁਲਾ ਲਿਆ ਬਾਬਾ ਅਮਰਦਾਸ ਜੀ ਨੂੰ, ਪੁੱਛਿਆ ਪੁਰਖਾ ਅੱਜ ਸਵੇਰੇ ਕੀ ਵਾਪਰਿਆ ਸੀ। ਕਹਿਣਗੇ ਮਹਾਰਾਜ ਸਾਰੀ ਘਟਨਾ ਦੱਸੀ ਅਤੇ ਨਾਲੇ ਇੱਕ ਗੱਲ ਕਹੀ ਕਿ ਬੀਬੀ ਨੇ ਮੈਨੂੰ ਕਮਲਿਆਂ ਕਹਿ ਦਿੱਤਾ। ਫਿਰ ਕਹਿਣਗੇ ਠੀਕ ਹੀ ਕਿਹਾ, ਮੂਹੇ ਨਿਥਾਵਾਂ ਇਹਨੂੰ ਕਹਿਓ। ਸੋ ਸਾਚ ਬਖਾਨੀ ਜਬ ਲਗਾ ਆਤਮ ਰੂਪ ਕੋ ਮਨ ਲੇ ਨਾ ਜਾਣੀ, ਥਾਏ ਪਾਏ ਕਰ ਥਿਰ ਨਾ ਰਹੋ ਤਬ ਲੰਗ ਨਿਥਾਵਾਂ। ਇਹਨੇ ਮੈਨੂੰ ਨਿਥਾਵਾਂ ਕਹਿ, ਦਰਅਸਲ ਠੀਕ ਹੈ ਸਤਿਗੁਰੂ ਜੀ, ਜਿੰਨਾ ਚਿਰ ਮਨ ਆਪਣੇ ਨਿੱਜ ਘਰ 'ਚ ਨਹੀਂ ਵਹਿ ਜਾਂਦਾ, ਬੰਦਾ ਤਾਂ ਨਿਥਾਵਾਂ ਹੀ ਆਉਣਾ। ਕੋਈ ਘਰ ਤੋਂ ਬਾਹਰ ਭਟਕ ਰਿਹਾ ਹੈ, ਅਸੀਂ ਘਰਾਂ 'ਚ ਬੈਠੇ ਭਟਕਦੇ ਰਹਿੰਦੇ, ਆਪਣੇ ਸਤਿਨਾਮ ਸ਼੍ਰੀ ਵਾਹਿਗੁਰੂ। ਦੇਖੋ ਨਾ ਘਰ 'ਚ ਕਾਹਦੀ ਚਿੰਤਾ, ਕਿਸੇ ਕੋਲ ਘਰ ਨਹੀਂ ਉਹਨੂੰ ਚਿੰਤਾ, ਅਸੀਂ ਘਰਾਂ 'ਚ ਬੈਠੇ ਚਿੰਤਾ 'ਚ। ਇਹਦਾ ਮਤਲਬ ਅਸੀਂ ਘਰ 'ਚ ਹੈ ਹੀ ਨਹੀਂ, ਘਰ ਦੇ ਸੁੱਖ ਦਾ ਸਾਨੂੰ ਪਤਾ ਨਹੀਂ ਹੈ। ਇਹ ਘਰ ਬਹੁਤ ਵੱਡੀ ਪ੍ਰੇਰਣਾ ਦਿੰਦਾ ਹੈ। ਘਰ ਕਹਿੰਦਾ ਬੰਦਿਆ ਜਿਵੇਂ ਸਰੀਰ ਲਈ ਦੁੱਖ ਸੁੱਖ ਤੋਂ ਠੰਡ ਤੋਂ ਬਚਣ ਦੇ ਲਈ ਤੈਨੂੰ ਘਰ ਮਿਲਿਆ ਹੈ, ਤਿਵੇਂ ਇਸ ਘਰ 'ਚ ਰਹਿੰਦਿਆਂ ਆਪਣੇ ਮਨ ਦਾ ਵੀ ਇੱਕ ਘਰ ਲੱਭ ਲੈ, ਮਨ ਨੂੰ ਵੀ ਆਪਣੇ ਘਰ 'ਚ ਲੈ ਆ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ, ਜਿੱਥੇ ਜਾਏ ਤੂੰ ਬਿਵਰਤਣਾ ਤਿਸਕੀ ਚਿੰਤਾ ਨਾਹੀ। ਉਹ ਜਿਸ ਘਰ 'ਚ ਅਸਲੀ ਤੇਰਾ ਨਿਵਾਸ ਹੋਣਾ ਉਹਦਾ ਤੈਨੂੰ ਪਤਾ ਨਹੀਂ ਹੈ। ਗੁਰਦੇਵ ਕਹਿੰਦੇ ਮੇਰੇ ਮਨਾ, ਜਿਸ ਪਰਮਾਤਮਾ ਨੇ ਤੈਨੂੰ ਭੇਜਿਆ, ਤੈਨੂੰ ਪ੍ਰੇਰਨਾ ਕਰ ਰਹੇ, ਆਪਣੇ ਵੱਲ ਬੁਲਾ ਰਹੇ ਨੇ, ਤੂੰ ਆਤਮਿਕ ਅਡੋਲਤਾ ਰਾਹੀਂ ਆਪਣੀ ਨਿੱਜ ਘਰ 'ਚ ਵੱਸ ਸੁੱਖ ਸਹਿਤ ਜ਼ਿੰਦਗੀ ਬਤੀਤ ਕਰ।
ਆਨੰਦ ਮੰਗਲ ਗੁਣ ਗਾਉ ਸਨਦ ਧੁਨਾ, ਮਿਲ ਚਲ ਰਾਜ ਕਮਾਉ।
ਆਪਣੇ ਘਰ ਵਿੱਚ ਟਿਕ ਕੇ ਆਨੰਦ ਮੰਗਲ ਗੁਣ ਗਾਉ ਸਹਿਤ, ਸਹਿਜ ਆਤਮਿਕ ਅਡੋਲਤਾ 'ਚ, ਆਤਮਿਕ ਰੌਣ ਵਿੱਚ ਜੁੜ ਕੇ ਉਸ ਪਰਮਾਤਮਾ ਦੇ ਗੁਣ ਗਾ, ਜਿਹੜੇ ਸੁੱਖਾਂ ਦਾ ਕਾਰਨ ਹੈ। ਇਵੇਂ ਆਪਣੇ ਨਿੱਜ ਘਰ 'ਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਕਰ, ਪਰਮਾਤਮਾ ਦੀ ਕੀਰਤੀ ਕਰ, ਨਿਸ਼ਚਲ ਰਾਜ ਕਮਾਓ। ਆਹ ਜਿਹੜਾ ਦੁਨਿਆਵੀ ਤੋਂ ਲੋਕਾਂ ਨੂੰ ਦੁਖੀ ਕਰਕੇ ਮੱਲਾਂ ਮਾਰ ਰਿਹਾ, ਨਿਸ਼ਚਲ ਨਹੀਂ ਹੈ। ਇਹ ਵੱਡੇ ਵੱਡੇ ਰਾਜੇ ਆਏ, ਇਸ ਧਰਤੀ ਤੋਂ ਚਲੇ ਗਏ, ਕਿਸੇ ਦਾ ਰਾਜ ਨਿਸ਼ਚਲ ਨਹੀਂ ਹੈ। ਪਰ ਜੇ ਤੂੰ ਗੁਰੂ ਕੇ ਉਪਦੇਸ਼ ਰਾਹੀਂ ਸਹਿਜ ਵਿੱਚ ਟਿਕ ਕੇ ਪਰਮਾਤਮਾ ਦੀ ਕੀਰਤੀ ਕਰੇਗਾ, ਆਤਮਿਕ ਅਡੋਲਤਾ 'ਚ ਟਿਕ ਕੇ ਪਰਮਾਤਮਾ ਦੇ ਗੁਣ ਗਾਏਗਾ, ਨਿਸ਼ਚਲ ਰਾਜ ਕਮਾਓ। ਨਿਸ਼ਚਲ ਦਾ ਅਰਥ ਹੈ ਸਦਾ ਕਾਇਮ ਰਹਿਣ ਵਾਲਾ ਰਾਜ ਤੈਨੂੰ ਮਿਲ ਜਾਏਗਾ, ਉਸ ਰਾਜ ਨੂੰ ਤੂੰ ਮਾਣ ਲਵੇਗਾ।
ਤੁਮ ਕਰ ਆਵੋ ਮੇਰੇ ਮੀਤ,
ਇਹ ਮੇਰੇ ਮਿੱਤਰ, ਇਹ ਮੇਰੀ ਜਿੰਦੇ ਮਨ, ਤੂੰ ਆਪਣੇ ਨਿੱਜ ਘਰ ਵਿੱਚ ਸਵੈ ਸਰੂਪ ਵਿੱਚ ਆ ਕੇ ਟਿਕ ਜਾ।
ਤੁਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਭਈ ਬਤੀਤ।
ਜਿਹੜੇ ਤੇਰੇ ਰਸਤੇ 'ਚ ਰੁਕਾਵਟ ਨੇ, ਹੁਣ ਮਨੁੱਖ ਆਪਣੇ ਮਾਇਆ ਮਗਰ ਲੱਗ ਕੇ ਆਪਣੇ ਘਰੋਂ ਨਿਕਲਿਆ, ਉਹਦਾ ਘਰ ਮੰਨ ਲਿਆ, ਦੁਖੀਆਂ ਨੇ, ਕਾਮ ਕ੍ਰੋਧ ਨੇ, ਮਹੰਕਾਰ ਇੱਥੇ ਜੁੜ ਬੈਠੇ, ਜਿਹੜੇ ਨੂੰ ਹੁਣ ਟਿਕਣ ਨਹੀਂ ਦਿੰਦੇ, ਭਜਾਈ ਫਿਰਦੇ ਨੇ, ਉਹਨਾਂ ਦੇ ਅਧੀਨ ਹੋ ਗਿਆ। ਸਾਹਿਬ ਜੀ ਕਹਿੰਦੇ ਤੁਮਰੇ ਦੁਖੀ ਹਰ ਆਪ ਨੂੰ ਮਾਰੇ, ਇਹ ਜਿਹੜੇ ਦੁਖੀ ਨੇ ਸਾਡੇ, ਇਹਨਾਂ ਤੋਂ ਅਸੀਂ ਆਪਣੇ ਯਤਨਾਂ ਨਾਲ ਨਹੀਂ ਬਚ ਸਕਦੇ। ਕੋਈ ਬੰਦਾ ਕਿ ਮੈਂ ਆਪਣੇ ਯਤਨ ਨਾਲ ਕ੍ਰੋਧ ਤੋਂ ਬਚ ਜਾਵਾਂਗਾ, ਲੋਭ ਤੋਂ ਬਚ ਜਾਵਾਂਗਾ, ਹੰਕਾਰ ਤੋਂ ਬਚ ਜਾਵਾਂਗਾ, ਨਹੀਂ ਬਚ ਸਕਦਾ। ਜਿੰਨਾ ਸੁਖ ਅਸੀਂ ਆਪਣਾ ਯਤਨ ਕਰਦੇ ਹਾਂ, ਉਨਾ ਹੀ ਉਹ ਸਾਡੇ 'ਤੇ ਹੋਰ ਭਾਈ ਹੁੰਦੇ ਜਾਂਦੇ ਨੇ। ਮੈਂ ਯਤਨ ਕਰਾਂਗਾ, ਪਾਠ ਕਰਾਂਗਾ, ਮੈਂ ਬਚ ਜਾਵਾਂਗਾ, ਪਾਠ ਕਰਨਾ ਤਾਂ ਉੱਤਮ ਗੱਲ ਹੈ, ਮੈਂ ਯਤਨ ਕਰਾਂਗਾ, ਕੋਈ ਧਰਮ ਕਰਮ ਕਰਾਂਗਾ, ਬਚ ਜਾਵਾਂਗਾ, ਚੰਗੀ ਗੱਲ ਹੈ। ਪਰ ਜੇ ਮੈਂ ਕਰਾਂਗਾ ਤਾਂ ਬਚ ਜਾਵਾਂਗਾ, ਇਹ ਗੱਲ ਕਦੇ ਸਾਨੂੰ ਵਿਚਾਰ ਨਹੀਂ ਸਕਦੀ। ਸਤਿਗੁਰੂ ਜੀ ਨੇ ਇੱਕ ਗੱਲ ਕੀ, ਪਾਠ ਪੜ੍ਹਿਓ, ਅਰਵੇਦ ਵਿਚਾਰਿਓ, ਨਿਗਲ ਭੁਰੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹਿਲ ਬੁੱਧ ਵਾਧੇ। ਆਪਣੇ ਯਤਨਾਂ ਰਾਹੀਂ ਇਹਨਾਂ ਪੰਜਾਂ ਤੋਂ ਛੁਟਕਾਰਾ ਨਹੀਂ ਮਿਲਣਾ, ਸਗੋਂ ਹੋਰ ਇਹ ਵੱਧਦੇ ਚਲੇ ਜਾਣੇ ਨੇ। ਸਾਹਿਬ ਜੀ ਕਹਿੰਦੇ ਇਹਨਾਂ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਰਾਖ ਪਿਤਾ ਪ੍ਰਭ ਮੇਰੇ, ਮੇਰੇ ਗੁਣ ਸਭ ਗੁਣ ਤੇਰੇ, ਪੰਚ ਵਿਖਾ ਦੀ ਏਕ ਗਰੀਬਾ, ਰਾਖੋ ਰਾਖ ਨਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ, ਆਇਓ ਸਰਨ ਤੁਹਾਰੇ। ਮਹਾਰਾਜ ਜੀ ਤੁਹਾਡੇ ਦਰ ਤੋਂ ਮੈਂ ਅਰਦਾਸ ਬੇਨਤੀ ਕਰ ਰਿਹਾ, ਇਹਨਾਂ ਤੋਂ ਬਚਣ ਦਾ ਬੜਾ ਯਤਨ ਕੀਤਾ ਹੈ, ਪਰ ਇਹ ਮੈਨੂੰ ਛੱਡਦੇ ਨਹੀਂ ਹੈ। ਕਰ ਹਾਰਿਓ ਅਣਖ ਬਹੁ ਭਾਂਤੀ, ਛੋਟੇ ਕਦੂ ਨਹੀਂ, ਇਹ ਛੱਡਦੇ ਹੀ ਨਹੀਂ ਹੈ, ਤੁਸੀਂ ਆਪ ਕਿਰਪਾ ਕਰੋ। ਗੁਰਦੇਵ ਕਹਿੰਦੇ ਆਪਣੇ ਯਤਨਾਂ ਦੇ ਰਹੀ ਆਪਾਂ ਅੱਗੇ ਨਹੀਂ ਵੱਧ ਸਕਦੇ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ, ਜਿੱਥੇ ਭਗਤ ਜੀ ਕਹਿੰਦੇ ਨੇ ਪਹਿਲੇ ਪੈਰੇ ਫੁਲੜਾ, ਫਲ ਪੀ ਪੱਛਾ ਰਾਤ, ਜੋ ਜੈ ਗੰ ਲਹਾਨ ਸੇ ਸਾਈਂ ਕਿਨੋਂ ਦਾਤ। ਪਾਕਪਟਨ ਦਾ ਇਲਾਕਾ, ਅੰਮ੍ਰਿਤ ਵੇਲਾ, ਇੱਕ ਰੱਬ ਦਾ ਪਿਆਰਾ, ਇਹ ਪਵਿੱਤਰ ਬਚਨ ਬਾਬਾ ਫਰੀਦ ਸਾਹਿਬ ਜੀ ਦੇ ਗਾਇਨ ਕਰ ਰਹੇ। ਗੁਰੂ ਨਾਨਕ ਸਾਹਿਬ ਜੀ ਮਰਦਾਨਾ ਜੀ ਸਮੇਤ ਬੈਠੇ ਸੁਣ ਰਹੇ ਨੇ ਤੇ ਸਤਿਗੁਰੂ ਜੀ ਇਹ ਬਚਨ ਸੁਣ ਕੇ ਕਹਿਣਗੇ ਮਰਦਾਨੇ ਆ ਇਹ ਜੋ ਬੋਲ ਨੇ ਕਹਿੰਦੇ ਪਹਿਲੇ ਪੈਰੇ ਫੁਰੜਾ ਫਲ ਪੀ ਪਛਾ ਰਾਤ ਦੇ ਪਹਿਲੇ ਪੈਰ ਕੀਤੀ ਬੰਦਗੀ ਫੁੱਲ ਦੇ ਵੀ ਆਈ ਹੈ ਅੰਮ੍ਰਿਤ ਵੇਲੇ ਪਿਛਲੀ ਰਾਤ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੇ ਪਿਆਰ ਜੋੜ ਇਹ ਫਲ ਵੀ ਆਈ ਹੈ ਜਿਹੜੇ ਜਾਗਦੇ ਨੇ ਉਹ ਰੱਬ ਦੇ ਦਰ ਤੋਂ ਇਹ ਦਾਤ ਲੈ ਲੈਂਦੇ ਨੇ ਪਰ ਕਹਿਣਗੇ ਮਰਦਾਨੇ ਆ ਜਾਗਣਾ ਤਾਂ ਚੰਗੀ ਗੱਲ ਹੈ ਯਤਨ ਤੇ ਕਰਨਾ ਚਾਹੀਦਾ ਹੈ ਪਰ ਇੱਕ ਗੱਲ ਮਨੁੱਖ ਨੂੰ ਚੇਤੇ ਰੱਖਣੀ ਚਾਹੀਦੀ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤੇ ਸਮਾਲ ਇੱਕ ਜਾਗਣ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਬੜੇ ਜਾਗਦੇ ਹਾਂ ਬੜੇ ਧਰਮ ਕਰਮ ਕਰਦੇ ਹਾਂ ਬੜੀ ਬੰਦਗੀ ਕਰਦੇ ਹਾਂ ਉਹ ਜਾਗਦੇ ਹੋਏ ਵੀ ਸੁੱਤੇ ਰਹਿੰਦੇ ਨੇ ਉਹ ਜਾਗਦੇ ਹੋਏ ਅਧਿਕ ਅਹਿਮ ਦੁੱਧ ਵਾਧੇ ਦਾ ਸ਼ਿਕਾਰ ਹੋ ਜਾਂਦੇ ਨੇ ਧਰਮ ਦੀ ਦੁਨੀਆਂ 'ਚ ਹੰਕਾਰ ਕੋਈ ਧਨ ਦਾ ਹੰਕਾਰ ਕਰੇ ਮਾੜਾ ਹੈ ਪਰ ਕਰਦੀ ਉਹ ਦੁਨੀਆ ਪਰ ਧਰਮ ਦਾ ਹੰਕਾਰ ਕਰੇ ਆਪਾਂ ਦੇਖਦੇ ਹਾਂ ਧਰਮ ਦਾ ਹੀ ਹੰਕਾਰ ਬੜਾ ਧਰਮ ਦੀ ਦੁਨੀਆਂ 'ਚ ਕਲ ਕਲੇਸ਼ ਵਾਦ ਵਾਦ ਲੜਾਈਆਂ ਝਗੜਿਆਂ ਦਾ ਕਾਰਨ ਕੀ ਕੇਵਲ ਇੱਕ ਹੰਕਾਰ ਹੈ ਧਰਮ ਤਾਂ ਹੰਕਾਰ ਨੂੰ ਮੇਟਦਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿੰਨਾ ਆਪ ਯਤਨ ਕਰਾਂਗੇ ਨਾ ਉਹਨੇ ਇਹ ਵਾਧੇ ਜਾਣੇ ਨੇ ਭਾਈ ਤੂੰ ਸਹਿਜ ਵਿਚਾਰ ਗੁਰੂ ਕੇ ਬਚਨ ਰਾਹੀਂ ਤੇਰੇ ਇਹਨਾਂ ਦੁਖੀਆਂ ਨੂੰ ਵਾਹਿਗੁਰੂ ਆਪ ਦੂਰ ਕਰੇਗਾ ਜੇ ਬਖਸ਼ਿਸ਼ ਦੀ ਯਾਚਨਾ ਕਰ ਆਪਦਾ ਭਾਈ ਬਤੀਤ ਜਦੋਂ ਵਾਹਿਗੁਰੂ ਬਖਸ਼ਿਸ਼ ਕਰ ਦੇਵੇ ਨਾ ਇਹਨਾਂ ਦੁਖੀਆਂ ਤੋਂ ਮੁਕਤੀ ਦੀ ਨਿਜਾਤ ਦਵਾ ਦੇਵੇ ਉਦੋਂ ਆਪਦਾ ਦਰਥ ਬਿਪਤਾ ਦਾ ਸਮਾਂ ਫਿਰ ਖਤਮ ਹੋ ਜਾਂਦਾ ਕੋਈ ਵਿਰੋਧੀ ਨਹੀਂ ਰਹਿੰਦਾ ਮਨੁੱਖ ਚੈਨ ਦੇ ਨਾਲ ਜ਼ਿੰਦਗੀ ਬਤੀਤ ਕਰਦਾ ਜਦੋਂ ਇਹ ਵਿਕਾਰ ਤੇਰੇ ਅੱਗੇ ਝੁੱਕ ਗਏ ਤੂੰ ਇਹਨਾਂ ਦੀ ਜਿੱਤ ਪ੍ਰਾਪਤ ਕਰ ਲਈ ਸਮੇਂ ਤੇਰੀ ਬਿਪਤਾ ਦਾ ਸਮਾਂ ਲੰਘ ਗਿਆ ਸਤਿਗੁਰੂ ਜੀ ਵਿਸਰਾਮ ਤੋਂ ਬਾਅਦ ਰਹਾਓ ਦਰਥ ਕੇ ਟਿਕ ਕੇ ਇਹ ਜੋ ਪੰਕਤੀਆਂ ਨੇ ਜਿਹਨਾਂ ਸ਼ਬਦ ਦਾ ਕੇਂਦਰੀ ਪਾਵੇ ਨੂੰ ਧਿਆਨ ਨਾਲ ਪੜੋ ਫਿਰ ਬਚਨ ਕਹਿ ਰਹੇ ਹਨ
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾ ਸੁਨ ਭਾਜਨ ਠਾਕੇ
ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਇੱਕ ਪਰਮਾਤਮਾ ਹੈ ਜੋ ਕਰਨ ਕਾਰਨ ਸਮਰੱਥ ਇੱਕ ਪਰਮਾਤਮਾ ਹੈ ਜਿਸ ਭਾਵੇ ਤਿਸ ਆਪਣ ਨਾ ਹੀ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਪਰਮਾਤਮਾ ਹੀ ਕਰਨ ਕਾਰਨ ਸਮਰੱਥ ਹੈ ਇਸ ਕਰਕੇ ਹੇ ਭਾਈ ਇਹ ਵਾਹਿਗੁਰੂ ਨੇ ਹੀ ਤੈਨੂੰ ਵਡਿਆਈ ਦਿੱਤੀ ਹੈ ਮਤਾਂ ਤੂੰ ਸੋਚੇ ਕਿ ਮੈਂ ਆਪਣੇ ਯਤਨ ਨਾਲ ਅੱਗੇ ਵੱਧ ਸਕਦਾ ਹਾਂ ਜਾਂ ਆਪਣੇ ਯਤਨ ਦੇ ਨਾਲ ਇਹਨਾਂ ਵਿਕਾਰਾਂ 'ਤੇ ਕਾਬੂ ਪਾ ਸਕਦਾ ਹਾਂ ਗੁਰਮਤਿ ਦੇ ਅੰਦਰ ਵਾਰ ਵਾਰ ਸਾਨੂੰ ਰੱਬ ਦੀ ਮਿਹਰ ਦੇ ਪਾਤਰ ਬਣਨ ਦੀ ਪ੍ਰੇਰਣਾ ਕੀਤੀ ਹੈ ਵਾਹਿਗੁਰੂ ਤਾਂ ਮੇਰਾ ਕਰਦਾ ਹੀ ਹੈ ਉਹ ਤਾਂ ਹੈ ਹੀ ਮਿਹਰਬਾਨ ਸਾਹੇ ਮਿਹਰਬਾਨ ਸਾਹੇ ਮੇਰਾ ਮਿਹਰਬਾਨ ਸੂਰਜ ਹੈ ਨਾ ਸੂਰਜ ਹਰ ਵੇਲੇ ਚਾਨਣ ਦਿੰਦਾ ਹੀ ਰਹਿੰਦਾ ਹੁਣ ਸੂਰਜ ਕੋ ਚਾਨਣ ਲੈਣ ਦੇ ਸਮਰੱਥ ਸਾਨੂੰ ਹੋਣਾ ਚਾਹੀਦਾ ਜੇ ਅਸੀਂ ਲੁਕ ਕੇ ਕਿਤੇ ਖੱਡ 'ਚ ਵੜ ਗਏ ਕਮਰੇ 'ਚ ਵੜ ਗਏ ਤਾਂ ਕਿਉਂਕਿ ਸੂਰਜ ਨੇ ਚਾਨਣ ਹੀ ਨਹੀਂ ਦਿੱਤਾ ਰੱਬ ਦਾ ਸੁਭਾਅ ਹੀ ਮਿਹਰਬਾਨ ਹੈ ਉਹ ਸਭ ਬਖਸ਼ਿੰਦ ਸਦਾ ਮਿਹਰਬਾਨ ਪਰ ਅਸੀਂ ਉਹਦੀ ਮਿਹਰ ਦੇ ਪਾਤਰ ਬਣ ਗਈ ਉਹਦੀ ਮਿਹਰ ਦੇ ਪਾਤਰ ਬਣਾਂਗੇ ਉਹਦੇ ਰਜ਼ਾ 'ਚ ਆ ਗਏ ਉਹਦੇ ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕਰੀਏ ਜੋ ਕੁਝ ਉਹ ਕਰ ਰਿਹਾ ਹੈ ਉਹਨੂੰ ਉਹਦਾ ਭਾਣਾ ਮੰਨੀਏ ਆਪਣੀਆਂ ਸਿਆਣਪਾਂ ਚਤਰਾਈਆਂ ਛੱਡ ਦਈਏ ਇਸ ਕਰਕੇ ਸਾਹਿਬ ਕਹਿੰਦੇ ਉਸ ਕਰਨਹਾਰ ਪਰਮਾਤਮਾ ਜਿਹੜਾ ਹੈ ਭਾਈ ਉਹਨੇ ਤੈਨੂੰ ਇਹ ਵਡਿਆਈ ਦਿੱਤੀ ਹੈ ਹੁਣ ਤੇਰੀ ਜ਼ਿੰਦਗੀ 'ਚੋਂ ਨਾਸਣ ਭਾਜਨ ਥਾਕੇ ਆ ਜਿਹੜੀ ਦੌੜ ਭੱਜ ਹੈ ਨਾ ਇੱਧਰ ਉੱਧਰ ਦੀ ਚਿੰਤਾ ਜਿਹੜੀ ਖਤਮ ਹੋ ਗਈ ਹੈ
ਘਰ ਮੰਗਲ ਵਾਜੇ ਨਿਤ ਵਾਜੇ ਆਪਣੇ ਖਸਮ ਨਿਵਾਜੇ
ਜਿਨ੍ਹਾਂ 'ਤੇ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਨਿਵਾਜਿਸ਼ ਕੀਤੀ ਹੈ ਉਹਨਾਂ ਨੂੰ ਵਾਹਿਗੁਰੂ ਜੀ ਨੇ ਪ੍ਰਗਟ ਕਰ ਦਿੱਤਾ ਉਹਨਾਂ ਨੂੰ ਵਡਿਆਈ ਦੇ ਦਿੱਤੀ ਉਹਨਾਂ ਦੀ ਜ਼ਿੰਦਗੀ 'ਚ ਦੌੜ ਭੱਜ ਨਸ ਪਸ ਜਿਹੜੀ ਖਤਮ ਹੋ ਗਈ ਉਹਨਾਂ ਦੇ ਘਰ ਹਿਰਦ ਹਿਰਦੇ ਦੇ ਅੰਦਰ ਮੰਗਲ ਵਾਜੇ ਨਿਤ ਵਾਜੇ ਮੰਗਲ ਦਾ ਤਾਂ ਖੁਸ਼ੀਆਂ ਸਦਾ ਆਨੰਦ ਹੁੰਦਾ ਹੈ ਖੁਸ਼ੀਆਂ ਦੇ ਵਾਜੇ ਵੱਜਦੇ ਹਨ ਕਿਉਂਕਿ ਉਹਨਾਂ 'ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਗਈ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣਨੇ ਆਪਣਾ ਉਹਦੀ ਬਖਸ਼ਿਸ਼ ਤੋਂ ਬਿਨਾਂ ਅਸੀਂ ਜ਼ਿੰਦਗੀ 'ਚ ਭਾਵੇਂ ਬਾਹਰੀ ਤੌਰ 'ਤੇ ਬਹੁਤ ਕੁਝ ਇਕੱਠਾ ਕਰ ਲਈਏ ਜਾਂ ਅਸੀਂ ਬਾਹਰੀ ਤੌਰ 'ਤੇ ਬੜੇ ਰਾਜ ਗੱਦੀਆਂ ਦੇ ਮਾਲਕ ਬਣ ਜਾਈਏ ਕੁਝ ਵੀ ਹੋ ਜਾਈਏ ਪਰ ਜੇ ਉਹਦੀ ਬਖਸ਼ਿਸ਼ ਨਹੀਂ ਹੈ ਤੇ ਅਸੀਂ ਕੁਝ ਵੀ ਨਹੀਂ ਜ਼ਿੰਦਗੀ ਅੰਦਰ ਕਦੇ ਸੁਖੀ ਨਹੀਂ ਹੋ ਸਕਦੇ ਖੁਸ਼ਹਾਲ ਨਹੀਂ ਹੋ ਸਕਦੇ ਸੋ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਨਿਵਾਜਿਆ ਹੈ ਉਹ ਇਸ ਧਰਤੀ 'ਤੇ ਨਸ ਭੱਜ ਤੋਂ ਮੁੱਖ ਧੋ ਕੇ ਵਡਿਆਈ ਨੂੰ ਮਾਣ ਲੈਂਦੇ ਹਨ
ਆਸ ਫਿਰ ਰਹੋ ਬੋਲੋ ਮਤ ਕਬਹੂ ਗੁਰ ਕੈ ਬਚਨ ਆਧਾਰ
ਸਤਿਗੁਰੂ ਜੀ ਕਹਿ ਰਹੇ ਹੇ ਭਾਈ ਤੂੰ ਗੁਰੂ ਕੇ ਬਚਨਾਂ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਵਾਹਿਗੁਰੂ ਜੀ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨਾ ਤੇ ਉਸ ਬਖਸ਼ਿਸ਼ ਦੇ ਪਾਤਰ ਬਣਨਾ ਪਏਗਾ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣਨ ਦੇ ਲਈ ਸਾਨੂੰ ਗੁਰੂ ਕੇ ਬਚਨ ਮੰਨਣੇ ਪੈਣਗੇ ਗੁਰੂ ਕੀ ਰਜ਼ਾ ਮੰਨਣੀ ਪਏਗੀ ਗੁਰਬਾਣੀ ਸਾਨੂੰ ਉਹ ਜੀਵਨ ਪ੍ਰਦਾਨ ਕਰਦੀ ਹੈ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਸਵਾਰ ਸਕੀਏ। ਅਸੀਂ ਵਿਗੜੇ ਹੋਏ ਹਾਂ, ਇਹ ਜੋ ਕੁਛ ਸਾਡੀ ਜ਼ਿੰਦਗੀ ਹੈ ਸਾਡੀ ਨਹੀਂ ਹੈ, ਦਰਅਸਲ ਅਸੀਂ ਤਾਂ ਪ੍ਰਭਾਵ ਹੇਠ ਹੈ, ਇਹ ਸਾਡਾ ਸੁਭਾਅ ਹੀ ਨਹੀਂ ਹੈ। ਇੱਕ ਹੁੰਦਾ ਪ੍ਰਭਾਵ, ਇੱਕ ਹੁੰਦਾ ਸੁਭਾਅ। ਸਾਡੇ 'ਤੇ ਮਾਇਆ ਦਾ ਪ੍ਰਭਾਵ ਹੈ, ਆਲੇ ਦੁਆਲੇ ਦਾ ਪ੍ਰਭਾਵ ਹੈ। ਦੇਖੋ ਅਸੀਂ ਸੰਗਤ 'ਚ ਬੈਠੇ ਹਾਂ, ਕਿੰਨੀ ਇਕਾਗਰਤਾ ਹੈ, ਕਿੰਨੇ ਮਿਲ ਕੇ ਬੈਠੇ। ਇੱਥੇ ਕੋਈ ਅਮੀਰ ਗਰੀਬ ਦਾ, ਪੜ੍ਹੇ ਲਿਖੇ ਦਾ, ਘੱਟ ਪੜ੍ਹੇ ਦਾ, ਵੱਧ ਪੜ੍ਹੇ ਦਾ, ਕੋਈ ਇੱਥੇ ਫਰਕ ਨਹੀਂ ਹੈ। ਇੱਥੇ ਕੋਈ ਬਰਾਦਰੀ ਦਾ ਫਰਕ ਨਹੀਂ ਹੈ, ਇਹ ਪ੍ਰਭਾਵ ਹੈ ਨਾ। ਪਰ ਜਦੋਂ ਅਸੀਂ ਸਮਾਜ 'ਚ ਜਾਣਾ, ਫਿਰ ਉੱਥੇ ਜਾ ਕੇ ਇਹ ਕੌਣ ਹੈ, ਮੈਂ ਕੌਣ ਹੈ, ਉਹ ਫਲਾਣੀ ਬਰਾਦਰੀ ਦਾ, ਉਹ ਫਲਾਣੀ ਬਰਾਦਰੀ ਦਾ, ਉੱਥੇ ਦਾ ਪ੍ਰਭਾਵ ਸਾਡੇ 'ਤੇ ਪੈ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰੂ ਕੇ ਬਚਨਾਂ ਨੂੰ ਆਧਾਰ ਬਣਾਓ। ਗੁਰੂ ਕੇ ਬਚਨਾਂ ਨੂੰ ਆਧਾਰ ਬਣਾਓਗੇ ਸਹਿਜ ਵਿੱਚ, ਸਹਿਜ ਸੁਭਾਅ ਜਿਹੜਾ ਸਾਡੇ ਨਾਲ ਪੈਦਾ ਹੋਇਆ ਸੀ ਸੁਭਾਅ, ਉਹ ਪ੍ਰਗਟ ਹੋਏਗਾ। ਫਿਰ ਕੀ ਹੋਏਗਾ? ਅਸਥਿਰ ਰਹੋ ਡੋਲੋ ਮਤ ਕਦੋਂ। ਗੁਰੂ ਕੇ ਬਚਨਾਂ ਨੂੰ ਆਧਾਰ ਬਣਾ ਕੇ ਅਸਥਿਰ ਪਲ ਦਿੰਦਾ, ਅਸਥਿਤ ਹੋ ਜਾਣਾ, ਟਿਕ ਜਾਣਾ, ਆਪਣੇ ਮਨ ਨੂੰ ਟਿਕਾਈ ਰੱਖੋ, ਕਦੀ ਡਾਵਾਂਡੋਲ ਨਾ ਹੋਵੋ। ਗੁਰੂ ਕੇ ਬਚਨਾਂ ਨੂੰ ਆਧਾਰ ਬਣਾਓਗੇ, ਕਦੀ ਡਾਵਾਂਡੋਲ ਹੋਵੇ ਵੀ ਨਹੀਂ। ਮਨ ਨੂੰ ਟਿਕਾਉਣ ਦਾ ਇੱਕੋ ਇੱਕ ਤਰੀਕਾ ਹੈ ਗੁਰੂ ਕਾ ਸ਼ਬਦ, ਗੁਰੂ ਕੀ ਬਾਣੀ। ਇਹ ਗੱਲ ਕਹਿੰਦੀ ਹੈ, ਜੋ ਮੰਦਰ ਕੋ ਥੰਮ ਹੈ ਥੰਮਣ, ਜੋ ਗੁਰ ਕਾ ਸ਼ਬਦ ਮਨੇ ਅਸਥੰਮਣ। ਜਿਵੇਂ ਥੰਮ ਹੈ ਮਕਾਨ ਦਾ ਆਸਰਾ, ਮਨ ਨੂੰ ਟਿਕਾਉਣਾ ਹੈ ਤੇ ਉਹਦੇ ਲਈ ਗੁਰੂ ਕੇ ਬਚਨਾਂ 'ਚ ਆਪਣੀ ਸੁਰਤ ਜੋੜੀਏ, ਮਨ ਨੂੰ ਜੋੜੀਏ। ਕੋਈ ਆਪਣੇ ਆਪਣੇ ਤੌਰ 'ਤੇ ਯਤਨ ਕਰ ਰਹੇ ਨੇ, ਕੋਈ ਕਹਿੰਦੇ ਸਰ ਭੁੱਖੇ ਦੀਆਂ ਮਨ ਟਿਕ ਜਾਏਗਾ, ਪੁੱਠੇ ਲਟਕਿਆਂ ਮਨ ਟਿਕ ਜਾਏਗਾ, ਜਾਂ ਅੱਖਾਂ ਮੀਟਿਆਂ ਮਨ ਟਿਕ ਜਾਏਗਾ। ਪਰ ਗੁਰਬਾਣੀ ਕਹਿੰਦੀ ਜੇ ਮਨ ਨੂੰ ਟਿਕਾਉਣਾ ਹੈ ਨਾ, ਫਿਰ ਗੁਰ ਕੇ ਬਚਨ ਆਧਾਰ, ਗੁਰੂ ਕੇ ਬਚਨਾਂ ਨੂੰ ਆਸਰਾ ਬਣਾ ਕੇ ਅਸਥਿਰ ਰਹੋ, ਸਦਾ ਟਿਕੇ ਰਹੋ। ਭੱਟ ਚਾਂਦ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ, ਜਿੱਥੇ ਕਹਿੰਦੇ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ ਹੈ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਮਨ ਹੋੜੀ ਹੈ। ਮਨ ਤਾਂ ਬੁਰੇ ਪਾਸੇ ਜਾਣਾ ਚਾਹੁੰਦੇ, ਮਨ ਦਾ ਸੁਭਾਅ ਹੈ ਨਾ ਨਿਵਾਣ ਵੱਲ ਜਾਂਦਾ ਹੈ, ਨਿਵਾਣ ਵੱਲ ਜਾਣਾ ਸੁੱਖ ਹੈ। ਪਰ ਇਸ ਮਨ ਨੂੰ ਜੇ ਤੁਸੀਂ ਉੱਚੇ ਉਠਾਉਣਾ ਹੈ ਤੇ ਉਹਦੇ ਲਈ ਗੁਰੂ ਕੇ ਬਚਨਾਂ ਦਾ ਆਸਰਾ ਲੈ ਲਓ, ਉਹਨੂੰ ਆਧਾਰ ਬਣਾ ਲਓ। ਗੁਰਦੇਵ ਕਹਿੰਦੇ ਗੁਰੂ ਕੇ ਬਚਨਾਂ ਨੂੰ ਆਸਰਾ ਬਣਾ ਕੇ ਅਸਥਿਰ ਭਾਵ ਟਿਕੇ ਰਹੋ ਪਰਮਾਤਮਾ ਦੇ ਪਿਆਰ 'ਚ, ਡਾਵਾਂ ਡੋਲ ਨਾ ਹੋ, ਭਰੋਸੇ 'ਚ ਆ ਜਾਓ ਵਾਹਿਗੁਰੂ ਜੀ ਦੇ ਵਿੱਚ।
ਜੈ ਜੈਕਾਰ ਸਗਲ ਭੂ ਮੰਡਲ ਮੁਖ ਜਲ ਦਰਬਾਰ।
ਮਨੁੱਖ ਚਾਹੁੰਦਾ ਮੇਰੀ ਧਰਤੀ 'ਤੇ ਸ਼ੋਭਾ ਬਣੇ, ਵਡਿਆਈ ਬਣੇ। ਅੱਜ ਜਿਵੇਂ ਅਸੀਂ ਦੌੜ ਭੱਜ ਕਰਦੇ ਹਾਂ, ਕੋਈ ਵਿਦਿਆ ਪੜ੍ਹ ਰਿਹਾ ਹੈ, ਕੋਈ ਰਾਜਨੀਤਿਕ ਤੌਰ 'ਤੇ ਵੱਡਾ ਰੁਤਬਾ ਚਾਹੁੰਦਾ, ਕੋਈ ਧਨ ਚਾਹੁੰਦਾ, ਕੋਈ ਆਪਣੀ ਦੁਨੀਆ ਦੇ ਵਿੱਚ ਵਡਿਆਈ ਚਾਹੁੰਦਾ, ਇੱਕੋ ਇੱਕ ਭੁੱਖ ਹੈ ਕਿ ਸਾਡੀ ਦੁਨੀਆ 'ਚ ਵਡਿਆਈ ਬਣੇ, ਉਹਦੇ ਲਈ ਅਸੀਂ ਸਭ ਕੁਝ ਕਰ ਰਹੇ, ਸ਼ੋਭਾ ਦੇ ਲਈ ਅਤੇ ਸੁੱਖ ਦੇ ਲਈ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਜੇ ਤੁਸੀਂ ਗੁਰੂ ਕੇ ਬਚਨਾਂ ਨੂੰ ਆਧਾਰ ਬਣਾ ਕੇ ਪਰਮਾਤਮਾ ਦੇ ਪਿਆਰ 'ਚ ਟਿਕੇ ਰਹੋਗੇ, ਜੈ ਜੈਕਾਰ ਸਗਲ ਭੂ ਮੰਡਲ, ਤੁਹਾਡੀ ਸਾਰੀ ਧਰਤੀ 'ਤੇ ਜੈ ਜੈਕਾਰ ਹੋਏਗੀ। ਕੋਈ ਕਿਸੇ ਇਲਾਕੇ ਦਾ ਰਾਜਾ, ਉਹਦੀ ਉਸ ਇਲਾਕੇ 'ਚ ਹੀ ਜੈ ਜੈਕਾਰ ਹੋ ਸਕਦੀ ਹੈ, ਸਾਰੇ ਥਾਂ 'ਤੇ ਨਹੀਂ ਹੋ ਸਕਦੀ। ਕੋਈ ਅਮੀਰ ਹੈ, ਉਹਦੇ ਕੁਝ ਇਲਾਕੇ 'ਚ ਕੁਝ ਲੋਕਾਂ 'ਚ ਜੈ ਜੈਕਾਰ ਹੋ ਸਕਦੀ ਹੈ, ਸਾਰੇ ਥਾਂ 'ਤੇ ਨਹੀਂ ਹੋ ਸਕਦੀ। ਪਰ ਸਤਿਗੁਰੂ ਜੀ ਕਹਿੰਦੇ ਜੈ ਜੈਕਾਰ ਸਗਲ ਭੂ ਮੰਡਲ, ਗੁਰੂ ਸਾਹਿਬ ਜੀ ਦਾ ਇੱਕ ਬਚਨ ਕਿ ਸੱਚੇ ਮਾਰਗ ਚੱਲਦੇ ਆ ਉਸਤਤ ਕਰੈ ਜਹਾਨ। ਉਹ ਜਿੰਨਾ ਮਰਜ਼ੀ ਵੱਡਾ ਰਾਜਾ ਬਣ ਜਾਏ, ਧਰਤੀ ਦਾ ਮਾਲਕ ਬਣ ਜਾਏ, ਸਾਰੀ ਦੁਨੀਆਂ ਉਹਦੀ ਉਸਤਤ ਨਹੀਂ ਕਰਦੀ। ਉਹਦੇ ਬਹੁਤ ਵਿਰੋਧੀ ਉਹਦੇ ਕੋਲ ਹੀ ਬੈਠੇ ਹੋਣਗੇ, ਉਹਨੂੰ ਮਾੜਾ ਕਹਿਣ ਵਾਲੇ ਉਹਦੇ ਕੋਲ ਹੀ ਬੈਠੇ ਹੋਣਗੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਤੁਸੀਂ ਗੁਰੂ ਕੇ ਬਚਨਾਂ ਨੂੰ ਆਧਾਰ ਬਣਾ ਕੇ ਪਰਮਾਤਮਾ ਦੇ ਪਿਆਰ 'ਚ ਟਿਕੋਗੇ, ਸਹਿਜ ਰਹੀ ਪਰਮਾਤਮਾ ਦੇ ਗੁਣ ਗਾਓਗੇ, ਜੈ ਜੈਕਾਰ ਸਗਲ ਭੂ ਮੰਡਲ, ਸਾਰੀ ਧਰਤੀ 'ਤੇ ਤੁਹਾਡੀ ਜੈ ਜੈਕਾਰ ਹੋਏਗੀ। ਮੁੱਖ ਉਜਲ ਦਰਬਾਰ, ਉਹ ਰੱਬ ਦੀ ਦਰਗਾਹ 'ਚ ਵੀ ਤੁਹਾਡਾ ਮੁੱਖ ਉਜਲਾ ਹੋ ਜਾਏਗਾ, ਉਹ ਸੱਚੀ ਦਰਗਾਹ 'ਚ ਤੁਸੀਂ ਸੁਰਖਰੂ ਹੋ ਜਾਓਗੇ। ਕਈ ਵਾਰੀ ਬੰਦਾ ਧਰਤੀ ਦੇ ਆਪਣੀ ਥੋੜ੍ਹੀ ਬਹੁਤੀ ਡੰਡੇ ਦੇ ਜੋੜ ਨਾਲ, ਪੈਸੇ ਦੇ ਜੋੜ ਨਾਲ ਜੈ ਜੈਕਾਰ ਕੁਝ ਲੋਕਾਂ ਕੋਲ ਕਰਾ ਲੈਂਦਾ, ਕਿਉਂਕਿ ਬੜੇ ਖੁਸ਼ਾਮਦੀ ਲੋਕ ਮਿਲ ਜਾਂਦੇ ਨੇ। ਅੱਜ ਸਮਾਂ ਜਿਹੜਾ ਫੂਕ ਸ਼ਾਸਤਰ ਦਾ ਨਾ, ਚਾਪਲੂਸਾਂ ਦਾ ਯੁੱਗ ਹੈ, ਆਪਣੀ ਸ਼ੋਭਾ ਕਰਾ ਲੈਂਦੇ ਨੇ ਲੋਕ। ਮੀਡੀਆ ਖਰੀਦਿਆ ਜਾਂਦਾ, ਬੰਦੇ ਖਰੀਦੇ ਜਾਂਦੇ, ਨਾਰੇ ਲਾਉਣ ਲਈ ਬੰਦੇ ਖਰੀਦੇ ਜਾਂਦੇ ਨੇ। ਕੋਈ ਔਖਾ ਕੰਮ ਨਹੀਂ ਹੈ, ਤੁਸੀਂ ਵੱਡੇ ਵੱਡੇ ਮਿਨਿਸਟਰ ਖਰੀਦ ਸਕਦੇ ਹੋ, ਸਾਡੇ ਮੁਲਕ 'ਚ ਕੀ ਵੀ ਖਰੀਦਿਆ ਜਾ ਸਕਦਾ, ਸਭ ਕੁਝ ਖਰੀਦਿਆ ਜਾ ਸਕਦਾ। ਕੋਈ ਬੰਦਾ ਆਪਣੀ ਜੈ ਜੈਕਾਰ ਕਰਾ ਲਏਗਾ ਕੁਝ ਚਿਰ ਲਈ, ਕੁਝ ਲੋਕਾਂ ਕੋਲੋਂ, ਕੁਝ ਥਾਂ 'ਤੇ, ਪਰ ਉਹਦੀ ਸਾਰੀ ਧਰਤੀ 'ਤੇ ਜੈ ਜੈਕਾਰ ਨਹੀਂ ਹੋਏਗੀ। ਧਰਤੀ 'ਤੇ ਕੁਝ ਲੋਕਾਂ ਕੋਲ ਕਰਾ ਲਏਗਾ, ਰੱਬ ਦੀਆਂ ਨਜ਼ਰਾਂ 'ਚੋਂ ਸੁਰਖਰੂ ਨਹੀਂ ਹੋਏਗਾ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ ਸੀ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕਿ ਜਸ ਕੀਰ ਜਗ ਲਏ, ਜੇ ਤਿਸ ਨਦਰ ਨਾ ਆਵੇ ਤਾਂ ਵਾਹ ਤਾਂ ਪੁੱਛੇ ਤੇ ਸਭ ਕੁਝ ਕਰਾ ਲਏਗਾ, ਪਰ ਜੇ ਰੱਬ ਦੀਆਂ ਨਜ਼ਰਾਂ 'ਚ ਤੇਰਾ ਸੁਰਖੂ ਮੁੱਖ ਨਾ ਹੋਇਆ ਤੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਮੁੱਖ ਉੱਜਲ ਦਰਬਾਰ ਵਾਹਿਗੁਰੂ ਜੀ ਦੇ ਦਰ ਤੇ ਤੇਰਾ ਮੁੱਖ ਉਜਲਾ ਹੋਏਗਾ। ਜ਼ਰੂਰੀ ਨਹੀਂ ਜਿਨ੍ਹਾਂ ਦੀ ਧਰਤੀ ਤੇ ਆਮ ਲੋਕੀ ਜੈ ਜੈਕਾਰ ਕਰਦੇ ਨੇ ਰੱਬ ਦੀਆਂ ਨਜ਼ਰਾਂ 'ਚ ਵੀ ਜੈ ਜੈਕਾਰ ਹੋਏ, ਜ਼ਰੂਰੀ ਨਹੀਂ। ਇਸ ਕਰਕੇ ਸਾਹਿਬ ਕਿੰਨੇ ਬੰਦਿਆਂ ਜੇ ਗੁਰੂ ਕੇ ਬਚਨਾਂ ਰਾਹੀਂ ਵਾਹਿਗੁਰੂ ਜੀ ਦੇ ਪਿਆਰ ਜੁੜ ਕੇ ਉਹਦੀ ਮੰਗਲ ਗਾਏਗਾ, ਗੀਤ ਗਾਏਗਾ, ਇਸ ਧਰਤੀ ਤੇ ਵੀ ਤੇਰੀ ਜੈ ਜੈਕਾਰ ਹੋਏਗੀ, ਵਾਹਿਗੁਰੂ ਜੀ ਦੇ ਦਰ ਤੇ ਵੀ ਤੇਰਾ ਮੁੱਖ ਉਜਲਾ ਹੋਏਗਾ। ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ, ਉਹਨਾਂ ਦਾ ਮੁੱਖ ਉਜਲਾ ਤਾਂ ਹੁੰਦਾ ਹੀ ਹੈ, ਉਹਨਾਂ ਕਰਕੇ ਹੋਰ ਕਈਆਂ ਨੂੰ ਵੀ ਛੁੱਟੀ ਭਾਵ ਉਹ ਦੁੱਖਾਂ ਤੋਂ ਮੁਕਤ ਹੋ ਜਾਂਦੇ ਹਨ। ਜਿਸ ਵਾਹਿਗੁਰੂ ਜੀ ਦੀ ਇਹ ਜਿੰਦ ਹੈ, ਅਸੀਂ ਸਾਰੇ ਜੀਵ ਵਾਹਿਗੁਰੂ ਜੀ ਦੇ ਹਨ, ਇਹ ਤਾਂ ਇੱਕ ਬੜਾ ਤਕੜਾ ਭਰਮ ਹੈ ਕਿ ਸਰੀਰ ਮੇਰਾ ਹੈ, ਘਰ ਮੇਰਾ ਹੈ, ਸਾਡਾ ਹੈ ਕੁਝ ਨਹੀਂ ਹੈ। ਗੁਰਬਾਣੀ ਕਹਿੰਦੀ ਜਾਗ ਲਿਹੋ ਰੇ ਮਨ ਜਾਗ ਲਿਹੋ ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸਕਣਾ ਹੋਇਆ। ਸਤਿਗੁਰੂ ਜੀ ਕਹਿੰਦੇ ਜਾਗ ਹੋਸ਼ ਕਰ, ਤੂੰ ਕਹਿੰਦੇ ਘਰ ਮੇਰਾ ਹੈ, ਉਹ ਬੰਦਿਆ ਤੇਰਾ ਤਾਂ ਸਰੀਰ ਵੀ ਤੇਰਾ ਨਹੀਂ ਹੈ। ਜਦੋਂ ਬੰਦਾ ਚੜ੍ਹਾਈ ਕਰਦੇ ਨਾ ਆਪਾਂ ਕਹਿੰਦੇ ਸਰੀਰ ਛੱਡ ਗਿਆ, ਚਲੋ ਉਹਨੂੰ ਬਾਹਰ ਕੱਢ ਲਈਏ, ਬੰਦਾ ਸਰੀਰ ਵੀ ਨਹੀਂ ਲੈ ਕੇ ਜਾਂਦਾ, ਸਾਰੀ ਜ਼ਿੰਦਗੀ ਕਹਿੰਦਾ ਘਰ ਮੇਰਾ, ਧਨ ਮੇਰਾ, ਮੇਰਾ ਮੇਰਾ ਕਰਦਾ, ਲੋਕਾਂ ਨੂੰ ਤੰਗ ਕਰਦਾ, ਜਿੰਦਾ ਆਪ ਵੀ ਪਰੇਸ਼ਾਨ ਹੁੰਦਾ, ਜਾਣ ਲੱਗਾ ਸਰੀਰ ਵੀ ਨਹੀਂ ਲੈ ਕੇ ਜਾਂਦਾ, ਉਹ ਵੀ ਇੱਥੇ ਰਹਿ ਜਾਂਦਾ, ਉਹ ਵੀ ਚਾਰ ਬੰਦੇ ਬਾਹਰ ਕੱਢਦੇ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਸਭ ਕੁਝ ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਇਹ ਤਨ ਮਨ ਧਨ ਸਭ ਕੁਝ ਪਰਮਾਤਮਾ ਦਾ, ਜਿਸ ਪਰਮਾਤਮਾ ਦਾ ਇਹ ਜੀਵ ਹੈ, ਜਿੰਦ ਹੈ, ਉਸ ਪਰਮਾਤਮਾ ਨੇ ਫੇਰ ਕੇ ਆਪਣੇ ਚਰਨਾਂ ਨਾਲ ਜੋੜਨਾ ਸਾਨੂੰ, ਉਹਦੀ ਬਖਸ਼ ਤੋਂ ਬਿਨਾਂ ਉਹਦੇ ਪਿਆਰ 'ਚ ਨਹੀਂ ਜੁੜ ਸਕਦੇ, ਸਾਡੀਆਂ ਸਿਆਣਪਾਂ ਚਤਰਾਈਆਂ ਕਿਤੇ ਕੰਮ ਨਹੀਂ ਆਉਣੀਆਂ, ਉਹ ਆਪ ਹੀ ਜੀਵ ਦਾ ਮਦਦਗਾਰ ਬਣਦਾ, ਬਖਸ਼ਿਸ਼ ਕਰਦਾ, ਆਪਣੇ ਵਿੱਚ ਨਿਰਲੀਨ ਕਰ ਦਿੰਦਾ।
ਅਚਰਜ ਕੀਆ ਕਰਨੈ ਹਾਰੈ ਨਾਨਕ ਸੱਚ ਵਡਿਆਈ।
ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਹੈ ਭਾਈ, ਇਹ ਵਾਹਿਗੁਰੂ ਜੀ ਨੇ ਬੜੀ ਹੈਰਾਨ ਕੁੱਲ ਗੱਲ ਕੀਤੀ ਹੈ, ਅਚਰਜ ਖੇਡ ਹੈ ਪਰਮਾਤਮਾ ਦੀ, ਇਹ ਪਰਮਾਤਮਾ ਦੀ ਦਿੱਤੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ, ਸਾਡੀਆਂ ਵਡਿਆਈਆਂ ਜਿਹੜੀਆਂ ਨੇ ਇਹ ਹੋਛੀਆਂ ਨੇ, ਥੋੜ੍ਹੀਆਂ ਨੇ। ਇਸ ਕਰਕੇ ਸਾਹਿਬ ਕਹਿੰਦੇ ਜਦੋਂ ਕੋਈ ਬੰਦਾ ਗੁਰੂ ਕੀ ਮਾਤਰਾ ਆਪਣੇ ਘਰ 'ਚ ਟਿਕ ਕੇ ਪਰਮਾਤਮਾ ਦੇ ਗੁਣ ਗਾਉਂਦਾ, ਉਹ ਪ੍ਰਗਟ ਹੋ ਜਾਂਦਾ, ਉਹਨੂੰ ਵਡਿਆਈ ਮਿਲਦੀ ਹੈ, ਇਸ ਧਰਤੀ 'ਤੇ ਉਹਦੀ ਜੈ ਜੈਕਾਰ ਹੁੰਦੀ ਹੈ, ਅਤੇ ਵਾਹਿਗੁਰੂ ਜੀ ਦੀਆਂ ਨਜ਼ਰਾਂ 'ਚ ਉਹਦਾ ਮੁੱਖ ਉਜਲਾ ਹੋ ਜਾਂਦਾ, ਸੁਰਖਰੂਰ ਹੋ ਜਾਂਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਮੁਖਵਾਕ ਰਾਹੀਂ ਸਾਨੂੰ ਗੁਰੂ ਕੇ ਬਚਨਾਂ ਰਾਹੀਂ ਰੱਬ ਦੀ ਰਜ਼ਾ 'ਚ ਵਾਹਿਗੁਰੂ ਜੀ ਦੇ ਭਾਣੇ ਵਿੱਚ ਚੱਲ ਕੇ ਸਵੈਸਰੂ ਵਿੱਚ ਜੁੜ ਕੇ ਉਹਦੇ ਗੁਣ ਗਾਇਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣ ਦੀ ਪ੍ਰੇਰਨਾ ਕਰਦੇ ਨੇ। ਵਾਹਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਅਸੀਂ ਜ਼ਿੰਦਗੀ ਵਿੱਚ ਕਦੀ ਮਹਾਨ ਬਣ ਨਹੀਂ ਸਕਦੇ, ਉਹਦੀ ਬਖਸ਼ਿਸ਼ ਮਿਲਣੀ ਹੈ ਗੁਰੂ ਦੀ ਬਖਸ਼ਿਸ਼ ਰਾਹੀਂ, ਜਿਵੇਂ ਸਤਿਗੁਰੂ ਜੀ ਨੇ ਇਸ ਮੁਖਵਾਕ ਦੇ ਰਾਹੀਂ ਸਾਨੂੰ ਰੱਬ ਦੀ ਰਜ਼ਾ 'ਚ ਚੱਲਣ ਦੀ ਪ੍ਰੇਰਨਾ ਕੀਤੀ। ਸਤਿਗੁਰੂ ਮਿਹਰ ਕਰਨ ਇਹ ਬਚਨ ਸਾਡੇ ਹਿਰਦੇ 'ਚ ਵਸਣ, ਇਸ ਅਸਥਾਨ ਦੀ ਮਰਜ਼ਾਦਾ ਅਨੁਸਾਰ ਜੋ ਲੜੀਵਾਰ ਮੁਖਵਾਕ ਦੀ ਰੋਜ਼ ਆਪ ਦੀ ਕਥਾ ਸਰਵਣ ਕਰਦੇ ਹੋ, ਉਸ ਦੀ ਵਿਚਾਰ ਵੀ ਆਪਾਂ ਸਰਵਣ ਕਰੀਏ ਜੀ।
ਰਾਮ ਕਲੀ ਮਹੱਲਾ ਪੰਜਵਾ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ।
ਇਹ ਪਵਿੱਤਰ ਸ਼ਬਦ ਵੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਰਾਮ ਕਲੀ ਰਾਗ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ 884 ਤੇ ਸਵਾਈਮਾਨ ਹੈ, ਜੋ ਆਪ ਜੀ ਸਰਵਣ ਕਰ ਰਹੇ ਸੀ। ਇਸ ਮੁਖਵਾਕ ਰਾਹੀਂ ਵੀ ਸਤਿਗੁਰੂ ਜੀ ਨੇ ਰੱਬੀ ਹੁਕਮ ਦਾ ਜ਼ਿਕਰ ਕੀਤਾ। ਸਾਹਿਬ ਜੀ ਕਹਿੰਦੇ ਧਰਤੀ 'ਤੇ ਜਿੰਨੇ ਲੋਕ ਰਹਿੰਦੇ ਨੇ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਪਰਮਾਤਮਾ ਨੂੰ ਰਾਮ ਰਾਮ ਕਹਿ ਕੇ ਚੇਤੇ ਕਰਦਾ, ਕੋਈ ਖੁਦਾ ਕਹਿ ਕੇ ਉਹਨੂੰ ਯਾਦ ਕਰ ਰਿਹਾ ਹੈ। ਗੁਸਾਈ ਕਹਿ ਕੇ, ਗੁਸਾਈ ਦਾ ਅਰਥ ਹੁੰਦਾ ਹੈ ਜੋ ਮੈਣਾ ਪ੍ਰਿਥਵੀ, ਸਾਈ ਮੈਣਾ ਮਾਲਕ, ਜੋ ਪ੍ਰਿਥਵੀ ਦਾ ਮਾਲਕ, ਕੋਈ ਗੁਸਾਈ ਕਹਿ ਕੇ ਉਹਦੀ ਸੇਵਾ ਕਰਦਾ ਹੈ, ਕੋਈ ਅੱਲਾਹ ਕਹਿ ਕੇ ਉਹਨੂੰ ਯਾਦ ਕਰਦਾ ਹੈ, ਉਹਦੇ ਗੁਣ ਗਾਇਨ ਕਰਦਾ ਹੈ।
ਕਾਰਣ ਕਾਰਣ ਕਰੀਮਾ,
ਔਰ ਉਹ ਵਾਹਿਗੁਰੂ ਜਿਹੜਾ ਕਾਰਨ ਕਰਨ ਹੈ, ਸਭ ਕੁਝ ਨੂੰ ਕਰਨ ਵਾਲਾ ਹੈ, ਕਰਨ ਕਾਰਨ ਸਮਰੱਥ ਹੈ, ਕਰੀਮ ਦਾ ਅਰਥ ਉਹ ਬੜਾ ਹੀ ਕਿਰਪਾਲੂ ਹੈ, ਉਹ ਬੜੀ ਬਖਸ਼ਿਸ਼ ਕਰਨ ਵਾਲਾ ਹੈ।
ਕਿਰਪਾ ਧਾਰ ਰਹੀਮਾ,
ਵਾਹਿਗੁਰੂ ਜੀ ਹਮੇਸ਼ਾ ਹੀ ਕਿਰਪਾ ਦਿਸ਼ਟ ਕਰਦਾ ਹੈ, ਕਿਰਪਾ ਧਾਰਦਾ ਹੈ ਜੀਵਨ ਦੇ ਉੱਪਰ। ਰਹੀਮ ਉਹ ਬੜਾ ਰਹਿਮ ਦਿਲ ਹੈ, ਇਹ ਵੱਖਰੇ ਵੱਖਰੇ ਨਾਵਾਂ ਰਾਹੀਂ ਲੋਕ ਨੂੰ ਯਾਦ ਕਰਦੇ, ਕੋਈ ਰਹੀਮ ਕਹਿੰਦਾ, ਕੋਈ ਕਿਰਪਾਲੂ ਕਹਿੰਦਾ, ਕੋਈ ਦਿਆਲੂ ਕਹਿੰਦਾ ਹੈ, ਕੋਈ ਕਰਨ ਕਾਰਨ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਖੁਦਾ ਕਹਿੰਦਾ, ਕੋਈ ਰਾਮ ਕਹਿੰਦਾ ਹੈ। ਵਿਸ਼ਰਾਮ ਦੇ ਕੇ ਸਤਿਗੁਰੂ ਜੀ ਕਹਿ ਰਹੇ ਹਨ,
ਕੋਈ ਨਾਵੈ ਤੀਰਥ ਕੋਈ ਹੱਜ ਜਾਏ।
ਤੀਰਥਾਂ ਤੇ ਨਹਾ ਕੇ ਸੋਚਦਾ ਮੈਂ ਰੱਬ ਨੂੰ ਪ੍ਰਾਪਤ ਕਰ ਲਵਾਂਗਾ, ਉਹ ਤੀਰਥਾਂ ਦਾ ਇਸ਼ਨਾਨ ਕਰਦਾ, ਕੋਈ ਹੱਜ ਕਰਨ ਲਈ ਜਿਵੇਂ ਮੁਸਲਮਾਨ ਵੀਰ ਮੱਕੇ ਦਾ ਹੱਜ ਕਰਨ ਲਈ ਜਾਂਦੇ ਹਨ, ਕੋਈ ਹੱਜ ਕਰਦਾ ਹੈ,
ਕੋਈ ਕਰੇ ਪੂਜਾ ਕੋਈ ਸਿਰ ਨਿਵਾਏ।
ਇਹ ਪੂਜਾ ਕਰਦਾ ਹੈ ਜਿਵੇਂ ਫੁੱਲ ਅਰਪਣ ਕਰਕੇ ਹਿੰਦੂ ਵੀਰ ਜਿਹੜੇ ਨੇ ਚੰਦਨ ਆਦਿਕ ਹੋਰ ਸਾਧਨ ਰਾਹੀਂ ਅਰਚਾ ਪੂਜਾ ਕਰਦੇ ਨੇ, ਕੋਈ ਪੂਜਾ ਕਰਦਾ ਹੈ। ਔਰ ਕੋਈ ਜਿਹੜਾ ਹੈ ਸਿਰ ਨਿਆਏ ਨਮਾਜ਼ ਪੜ੍ਹਦੇ ਜਿਵੇਂ ਮੁਸਲਮਾਨ ਵੀਰ, ਕੋਈ ਨਮਾਜ਼ ਪੜ੍ਹਦੇ ਸਿਰ ਚੁਕਾਉਂਦੇ ਹਨ,
ਕੋਈ ਪੜ੍ਹੇ ਵੇਦ ਕੋਈ ਕਤੇਬ,
ਕੋਈ ਵੇਦਾਂ ਨੂੰ ਪੜ੍ਹਦਾ ਹੈ, ਕੋਈ ਕਤੇਬਾਂ ਨੂੰ। ਕਤੇਬ ਜਿਹੜੇ ਅੰਜੀਲ ਤ੍ਰੇਤ ਜਮੂਰ ਆਦਿਕ ਬਾਈਬਲ ਆਦਿਕ ਇਹ ਜਿਹੜੇ ਤੋਰੇ ਗ੍ਰੰਥ ਨੇ, ਕਤੇਬਾਂ ਨੂੰ ਪੜ੍ਹਦਾ ਹੈ ਕੋਈ,
ਕੋਈ ਓਡਾ ਨੀਲੇ ਕੋਈ ਸੁਪੇਦ।
ਜਿਵੇਂ ਕੋਈ ਰੱਬ ਦੇ ਵੱਖਰੇ ਵੱਖਰੇ ਨਾਮ ਲੈ ਕੇ ਉਹਨੂੰ ਚੇਤੇ ਕਰਦਾ, ਜਿਵੇਂ ਕੋਈ ਵੱਖਰੇ ਵੱਖਰੇ ਤਰੀਕੇ ਰਾਹੀਂ ਉਹਦੀ ਬੰਦਗੀ ਕਰਦਾ, ਜਿਵੇਂ ਵੱਖਰੇ ਵੱਖਰੇ ਥਾਵਾਂ ਤੇ ਜਾ ਕੇ ਕੋਈ ਉਹਦੇ ਪਿਆਰ ਜੋੜਨਾ ਚਾਹੁੰਦਾ, ਤੈਨੂੰ ਕੋਈ ਵੱਖਰੇ ਵੱਖਰੇ ਕੱਪੜੇ ਪਾ ਕੇ ਵੀ ਸੋਚਦਾ ਮੈਂ ਧਾਰਮਿਕ ਬਣ ਗਿਆ, ਕੋਈ ਉਹਦੇ ਨੀਲ ਕੋਈ ਨੀਲੇ ਕੱਪੜੇ ਪਾ ਕੇ ਸੋਚਦਾ ਮੈਂ ਧਾਰਮਿਕ ਹਾਂ, ਕੋਈ ਚਿੱਟੇ ਕੱਪੜੇ ਪਾ ਕੇ ਸੋਚਦਾ ਮੈਂ ਧਾਰਮਿਕ ਬਣ ਗਿਆ ਹਾਂ। ਇਹ ਆਪੋ ਆਪਣੀ ਇਵੇਂ ਕਹਿ ਲਓ ਰਸਤੇ ਅਨੁਸਾਰ ਹਰ ਕੋਈ ਰੱਬ ਵਾਲੇ ਬੰਨੇ ਲੱਗਣ ਦਾ ਯਤਨ ਕਰਦਾ ਹੈ।
ਕੋਈ ਕਹੇ ਤੁਰਕ ਕੋਈ ਕਹੇ ਹਿੰਦੂ,
ਕੋਈ ਕਹਿੰਦਾ ਮੈਂ ਤੁਰਕ ਹਾਂ, ਕੋਈ ਕਹਿੰਦਾ ਮੈਂ ਹਿੰਦੂ ਹਾਂ। ਔਰ ਆਪਣੇ ਆਪ ਨੂੰ ਹਿੰਦੂ ਤੁਰਕ ਬਣਾ ਕੇ ਆਪਾਂ ਦੇਖਦੇ ਆਪਣੇ ਅੰਦਰ ਕੋਈ ਮਾਣ ਕਰਦਾ ਹੰਕਾਰ ਕਰਦਾ ਤੁਰਕ ਹਿੰਦੂ ਦੇ ਨਾਂ ਤੇ, ਵਾਦ ਵਾਦ ਜਿਹੜੇ ਚੱਲਦੇ ਨੇ ਇਸ ਤਰੀਕੇ ਨਾਲ ਦੁਨੀਆਂ ਚੱਲ ਰਹੀ ਹੈ।
ਕੋਈ ਬਾਸ਼ਾ ਪਿਸਤ ਕੋਈ ਸੁਰ ਬਿੰਦੂ,
ਕੋਈ ਸੋਚਦਾ ਕਿ ਤੀਰਥਾਂ ਤੇ ਨਹਾ ਕੇ ਧਰਮ ਗ੍ਰੰਥ ਪੜ੍ਹ ਕੇ ਜਾਂ ਧਾਰਮਿਕ ਲਿਬਾਸ ਪਾ ਕੇ ਮੈਨੂੰ ਬਿਸਤ ਮਿਲ ਜਾਏਗੀ, ਕੋਈ ਕਹਿੰਦਾ ਮੈਨੂੰ ਸੁਰਗ ਮਿਲ ਜਾਏਗਾ। ਆਪੋ ਆਪਣੇ ਇਸ਼ਟ ਜਾਂ ਮਜ਼ਹਬ ਅਨੁਸਾਰ ਹਰ ਕੋਈ ਆਪੋ ਆਪਣੀ ਸੋਚ ਅਨੁਸਾਰ ਕੰਮ ਕਰ ਰਿਹਾ ਹੈ।
ਕਹੁ ਨਾਨਕ ਜਿਨ ਹੁਕਮ ਪਛਾਤਾ।
ਸਤਿਗੁਰੂ ਜੀ ਨੇ ਆਖਰੀ ਪੰਕਤੀਆਂ ਚ ਸ਼ਬਦ ਦਾ ਜੋ ਕੇਂਦਰੀ ਤੱਤ ਨਿਚੋੜ ਹੈ ਉਹ ਕਹਿ ਦਿੱਤਾ, ਤੱਤ ਸ਼ਾਰ ਜਿਹਨੂੰ ਆਪਾਂ ਕਹਿੰਦੇ ਸੈਂਟਰਲ ਆਈਡੀਆ ਇੱਥੇ ਅੰਕਿਤ ਕਰ ਦਿੱਤਾ। ਕੋਈ ਰਾਮ ਕਹਿ ਕੇ, ਖੁਦਾ ਕਹਿ ਕੇ, ਅੱਲਾ ਕਰਕੇ, ਕੋਈ ਗੁਸਾਈ ਕਹਿ ਕੇ ਯਾਦ ਕਰੇ, ਕੋਈ ਮੰਦਰ ਜਾਏ, ਮਸਜਿਦ ਜਾਏ, ਕੋਈ ਵੇਦ ਪੜ੍ਹੇ, ਕਤੇਬ ਪੜ੍ਹੇ, ਚਿੱਟੇ ਕੱਪੜੇ ਪਾਏ, ਨੀਲੇ ਪਾਏ, ਸਭ ਕੁਝ ਦੁਨੀਆਂ ਤੇ ਹੋ ਰਿਹਾ। ਪਰ ਸਤਿਗੁਰੂ ਸਾਹਿਬ ਜੀ ਕਹਿੰਦੇ ਕਹੋ ਨਾਨਕ ਜਿਹਨੇ ਹੁਕਮ ਬਿਛਾਤਾ। ਹੇ ਨਾਨਕ, ਜਿਸ ਮਨੁੱਖ ਨੇ ਰੱਬ ਦੀ ਰਜ਼ਾ ਨੂੰ ਸਮਝ ਲਿਆ, ਰੱਬ ਦੇ ਹੁਕਮ ਨੂੰ ਸਮਝ ਲਿਆ, ਇਹ ਧਰਮ ਗ੍ਰੰਥ ਪੜ੍ਹਨੇ ਨੇ ਰੱਬ ਦੀ ਰਜ਼ਾ ਨੂੰ ਜਾਣਨ ਦੇ ਲਈ, ਉਹਦੇ ਵਿੱਚ ਚੱਲਣ ਦੇ ਲਈ। ਧਰਮ ਗ੍ਰੰਥ ਪੜ੍ਹਦਿਆਂ ਜੇ ਹੰਕਾਰ 'ਚ ਹੀ ਆ ਗਏ ਤਾਂ ਸਾਨੂੰ ਕੀ ਮਿਲੇਗਾ। ਇਸ ਕਰਕੇ ਸਾਹਿਬ ਕਹਿੰਦੇ ਕਹੋ ਨਾਨਕ ਜਿਹਨੇ ਹੁਕਮ ਬਿਛਾਤਾ, ਜਿਹਨੇ ਪਛਾਤਾ ਹੁਕਮ ਤੈਨੂੰ ਕਦੇ ਨਾ ਰੋਵਣਾ। ਗੁਰਬਾਣੀ ਕਹਿੰਦੀ ਹੈ ਨਾਨਕ ਹੁਕਮੇ ਜੇ ਬੁਝੈ ਹੋਣੇ ਕਹੇ ਨਾ ਕੋਈ। ਜਿਹੜਾ ਹੁਕਮ ਨੂੰ ਸਮਝ ਲੈਂਦਾ ਹੰਕਾਰ ਤੋਂ ਮੁਕਤ ਹੋ ਜਾਂਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਸ ਮਨੁੱਖ ਨੇ ਵਾਹਿਗੁਰੂ ਜੀ ਦੇ ਹੁਕਮ ਨੂੰ ਜਾਣ ਲਿਆ,
ਰੱਬ ਸਾਹਿਬ ਕਾ ਤਿੰਨ ਭੇਦ ਜਾਤਾ।
ਉਸ ਵਾਹਿਗੁਰੂ ਜੀ ਦੇ ਭੇਦ ਨੂੰ, ਉਹਦੇ ਸੁਭਾਵ ਨੂੰ, ਕਿ ਵਾਹਿਗੁਰੂ ਜੀ ਦਾ ਸੁਭਾਵ ਕੀ ਹੈ, ਉਹਦੀ ਰਹਿਮਤ ਨੂੰ ਅਸੀਂ ਕਿਵੇਂ ਮੰਨਣਾ, ਇਸ ਭੇਦ ਨੂੰ ਉਹ ਬੰਦਾ ਜਾਣ ਸਕਦਾ ਜਿਹੜਾ ਵਾਹਿਗੁਰੂ ਜੀ ਦੇ ਹੁਕਮ ਨੂੰ ਸਮਝਦਾ ਹੈ। ਹੁਣ ਵਾਹਿਗੁਰੂ ਜੀ ਦੇ ਹੁਕਮ ਨੂੰ ਸਮਝਣ ਲਈ ਅਸੀਂ ਕੀ ਕਰੀਏ, ਵਾਹਿਗੁਰੂ ਨਜ਼ਰ ਨਹੀਂ ਆਉਂਦੇ, ਉਹਨਾਂ ਦਾ ਕੋਈ ਰੰਗ ਰੂਪ ਚੱਕਰ ਚਿਹਨ ਜਾਤ ਪਤ ਹੈ ਹੀ ਨਹੀਂ ਹੈ। ਵਾਹਿਗੁਰੂ ਜੀ ਦੇ ਹੁਕਮ ਨੂੰ ਸਮਝਣ ਲਈ ਆਪਾਂ ਗੁਰੂ ਕੇ ਹੁਕਮ 'ਚ ਆ ਜਾਈਏ। ਬਿਲਕੁਲ ਉੱਦਾਂ ਜਿਵੇਂ ਮੈਂ ਬੇਨਤੀ ਕੀਤੀ ਸੀ ਕਿ ਵੱਡੇ ਕੰਮ ਕਰਨ ਲਈ ਪਹਿਲਾਂ ਛੋਟੇ ਤਜਰਬੇ ਕਰਨੇ ਪੈਂਦੇ ਨੇ, ਛੋਟੇ ਮਾਡਲ ਤਿਆਰ ਕਰਨੇ ਪੈਂਦੇ ਨੇ। ਗੁਰੂ ਦੇ ਦਰ ਤੇ ਆ ਕੇ ਹੁਕਮ ਮੰਨਣ ਦੀ ਜਾਂਚ ਆ ਗਈ ਜਾਂ ਗੁਰੂ ਕੇ ਹੁਕਮ ਵਿੱਚ ਚੱਲਣ ਦੀ ਜਾਂਚ ਆ ਗਈ, ਰੱਬ ਦੀ ਰਜ਼ਾ ਦਾ ਆਪੇ ਪਤਾ ਲੱਗ ਜਾਏਗਾ। ਇਸ ਕਰਕੇ ਸਾਹਿਬ ਕਹਿੰਦੇ ਜਿਵੇਂ ਰੱਬ ਦੇ ਹੁਕਮ ਨੂੰ ਜਾਣ ਲਿਆ ਉਹ ਰੱਬ ਦੇ ਸੁਭਾਅ ਨੂੰ ਸਮਝ ਲੈਂਦਾ, ਉਵੇਂ ਬਹੁਤ ਦੁਨੀਆ ਜਿਹੜੀ ਵੱਖਰੇ ਵੱਖਰੇ ਤਰੀਕੇ ਨਾਲ ਪਰਮਾਤਮਾ ਨੂੰ ਯਾਦ ਕਰ ਰਹੀ ਹੈ। ਦੋਵਾਂ ਭਾਵੇਂ ਸ਼ਬਦਾਂ ਦੇ ਅੰਦਰ ਸਤਿਗੁਰੂ ਜੀ ਨੇ ਰੱਬੀ ਰਜ਼ਾ ਵਿੱਚ ਚੱਲ ਕੇ ਉਹਦੀ ਰਹਿਮਤ ਦੇ ਪਾਤਰ ਬਣਨ ਦੀ ਸਾਨੂੰ ਪ੍ਰੇਰਨਾ ਕੀਤੀ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਅਸੀਂ ਗੁਰਬਾਣੀ ਰਾਹੀਂ ਗੁਰੂ ਕੇ ਹੁਕਮ ਨੂੰ ਪਛਾਣਦਿਆਂ ਹੋਇਆਂ ਉਸ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ। ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕੋਈ ਚੁੱਕ ਦੀ ਖਿਮਾ ਕਰਨੀ, ਸਤਿਗੁਰ ਸੱਚੇ ਪਾਤਸ਼ਾਹ ਸਮੂਹ ਸੰਗਤ ਨੂੰ ਆਪਣੇ ਦਰੋਂ ਕਰੋ ਨਾਮਦਾਨ ਬਖਸ਼ਣ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਜਿਹਨਾਂ ਦੀ ਬਖਸ਼ਿਸ਼ ਕਾ ਤੁਹਾਡੇ ਦੀਦਾਰ ਪ੍ਰਾਪਤ ਹੋਏ ਨੇ। ਗੁਰੂ ਰੂਪ ਸਾਧ ਸੰਗਤ ਜੀ ਦਾ ਧੰਨਵਾਦ,
समुची गुरद्वारा प्रबंधक कमेटी का, मानयोग सिंह साहब जी का धन्यवाद और गुरु साहब की कृपा कर सारे अपनी दरों नामा का प्यार बख्शन। आखिरी पंक्तियां मानयोग भाई साहब जी सुना रहे हैं, ये नाल ही समाप्ति है जी।
कहो नानक जिन हुक्म पुछा